ਇਸ ਦਿਨ ਤੇ ਸ਼੍ਰੀ ਹਰਿ ਕ੍ਰਿਸ਼ਨ ਆਏ ਸਕੀਨ ਸਦਾਸ ਸਿੱਖ ਸੰਗਤ ਟਿਗ ਦੂਰ ਕੋ ਆਏ ਨਹੀਂ ਕੋ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ, ਜੁਗੋ ਜੁਗ ਟਲ ਗੁਰ ਸ਼ਬਦਾਵਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਮਨ ਧਨ ਕਰਕੇ ਜਥਾ ਸ਼ਕਤ ਆਪੋ ਆਪਣੀ ਸ਼ਰਧਾ ਭਾਵਨਾ ਅਨੁਸਾਰ ਨਤਮਸਤਕ ਹੋ ਰਹੀ ਸਾਧ ਸੰਗਤ ਆਪ ਜੀ ਸਾਹਿਬ ਧੰਤਾ ਯੋਗ ਹੋ, ਬੜਭਾਗੇ ਹੋ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਲਈ ਉੱਦਮ ਕਰ ਰਹੇ ਹੋ। ਆਓ ਹੁਣ ਵੇਲਾ ਹੈ, ਵਕਤ ਹੈ ਲੜੀਵਾਰ ਸਤਿਗੁਰਾਂ ਦੇ ਪਾਵਨ ਜੀਵਨ ਦੀ ਅਮਰ ਕਥਾ ਦਾ। ਪਰਮ ਪੂਜਨੀਕ ਸਤਿਗੁਰੂ ਅੱਠਵੇਂ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਪਣੀ ਮੌਜ ਵਿੱਚ ਬਹੁਤ ਛੋਟੀ ਉਮਰੇ ਵਿਚਰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਕੀਤੇ ਹੋਏ ਅਰਦਾਸਾਂ ਬੇਨਤੀਆਂ ਦੇ ਅਨੁਸਾਰ ਸਤਿਗੁਰੂ ਜੀ ਵਿਚਰ ਰਹੇ ਨੇ। ਕੁਦਰਤ ਦਾ ਕ੍ਰਿਸ਼ਮਾ ਕਾਲ ਪੁਰਖ ਵੈ ਗੁਰੂ ਜੀ ਦੀ ਰਜਾ, ਇਹ ਆਪ ਜੀ ਸਰਵਣ ਕਰਦੇ ਆ ਰਹੇ ਹੋ ਲਗਾਤਾਰ ਪਾਤਸ਼ਾਹ ਜੀ ਦੇ ਪਾਵਨ ਤਨ ਤੇ। ਸ਼ੀਤਲਾ ਦੀ ਨਿਸ਼ਾਨੀ ਛਾਲਿਆਂ ਦਾ ਪ੍ਰਗਟ ਹੋ ਜਾਣਾ, ਇਹ ਸਾਰੀ ਸੰਗਤ ਲਈ ਪਰਮ ਪੂਜ ਮਾਤਾ ਜੀ ਦੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਹੈ। ਔਰੰਗਜ਼ੇਬ ਤੱਕ ਇਹ ਸਾਰੀ ਸੂਚਨਾ ਰਾਜਾ ਜੈ ਸਿੰਘ ਆਪਣੇ ਵਜ਼ੀਰਾਂ ਅਮੀਰਾਂ ਉੱਚ ਅਧਿਕਾਰੀਆਂ ਰਾਹੀਂ ਦੱਸਦਾ ਰਹਿੰਦਾ। ਸੋ ਆਓ ਇਹ ਚੱਲ ਰਹੇ ਪ੍ਰਸੰਗ ਨੂੰ ਮਹਾਂਕਵੀ ਜੀ ਨੇ ਬਹੁਤ ਹੀ ਭਾਵਪੂਰਤ ਜਿਵੇਂ ਵਰਣਨ ਕੀਤਾ ਹੈ, ਇੱਥੋਂ ਅਗਾਂਹ ਦਾ ਪ੍ਰਸੰਗ ਸਰਵਣ ਕਰੀਏ ਸਾਰੀ ਸੰਗਤ। ਕਰੋ ਕਿਰਪਾ ਖੋ ਜੀ ਸਤਨਾਮ।
ਗੁਰੂ ਸਾਹਿਬ ਜੀਓ,
ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਏਰਾ ਤਿਸ ਦਿਨ ਤੇ ਸ੍ਰੀ ਹਰਿ ਕ੍ਰਿਸ਼ਨ ਆਏ ਸਕੀਨ ਸਦਾਸ।
ਭਾਈ ਸੰਤੋਖ ਸਿੰਘ ਸਾਹਿਬ ਜੀ ਅੱਠਵੇਂ ਹਜ਼ੂਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਜੀਵਨ ਦੀ ਇਸ ਕਥਾ ਦੇ ਪ੍ਰਸੰਗ ਚ ਵਰਣਨ ਕਰ ਰਹੇ ਨੇ। ਹਜ਼ੂਰ ਨੇ ਵੇਖ ਲਿਆ ਸਰੀਰ ਕਿੰਨੇ ਦਿਨ, ਕਿੰਨੇ ਪਹਿਰ, ਕਿੰਨੀਆਂ ਘੜੀਆਂ, ਕਿੰਨੇ ਛੇ ਨਪਲ ਬਾਕੀ ਰਹਿੰਦਾ। ਪਾਤਸ਼ਾਹ ਜੀ ਨੇ ਆਪਣੇ ਹਜ਼ੂਰੀਏ ਬਹੁਤ ਨਿਕਟਵਰਤੀ ਸਿੱਖਾਂ ਨੂੰ ਹੁਕਮ ਕੀਤਾ। ਪਾਤਸ਼ਾਹ ਜੀ ਦਾ ਕੁਝ ਐਸਾ ਫਰਮਾਨ ਸੀ, ਨੇੜੇ ਰਹਿਣ ਵਾਲੇ ਸਿੱਖਾਂ ਨੂੰ ਕਹਿ ਕਰਕੇ,
ਸਿੱਖ ਸੰਗਤ ਟਿਗ ਦੂਰ ਤੇ ਆਏ ਨਹੀਂ ਕੋ ਪਾਸ।
ਹਜ਼ੂਰ ਜੀ ਨੇ ਬਹੁਤ ਘੱਟ ਸ਼ਬਦਾਂ ਚ ਹੁਕਮ ਇਹ ਕਹਿ ਦਿੱਤਾ ਕਿ ਕੋਈ ਵੀ ਸਿੱਖ ਦੂਰੋਂ ਆਵੇ, ਕੋਈ ਨੇੜਿਓ ਆਵੇ, ਕਿਸੇ ਦੀ ਭਾਵਨਾ ਸ਼ੁਭ ਹੈ, ਕੋਈ ਇੱਛਾ ਮਨੋਕਾਮਨਾ ਲੈ ਕੇ ਆਉਂਦਾ, ਉਹ ਬਹੁਤ ਹੀ ਇੱਛਾ ਨਾਲ ਆਉਂਦੇ ਆ, ਉਹਨਾਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਜ਼ਰੂਰ ਪੂਰੀਆਂ ਕਰਨਗੇ, ਪਰ ਕਿਸੇ ਨੂੰ ਨੇੜੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਜੇ ਦੇਣੀ, ਇਹ ਸਾਡਾ ਹੁਕਮ ਆਪ ਇਨ ਬਿਨ ਪਗਾਉਣਾ ਕਰੋ।
ਪਈ ਜੋ ਸਰੂਰ ਹੀ ਚਾਹੀਏ ਆਏ।
ਪਾਤਸ਼ਾਹ ਕਹਿੰਦੇ ਫਿਰ ਵੀ ਕੋਈ ਬਹੁਤਾ ਜ਼ਿਆਦਾ ਭਾਵਨਾ ਲੈ ਕੇ ਜਜ਼ਬਾਤੀ ਹੋ ਕੇ ਚਾਹੁੰਦਾ, ਮੈਂ ਤਾਂ ਅੱਠਵੇਂ ਮਹਾਰਾਜ ਦੇ ਦਰਸ਼ਨ ਕਰਨੇ ਹੀ ਹਨ, ਮੈਂ ਤਾਂ ਦਰਸ਼ਨ ਕਰਨ ਲਈ ਸੈਂਕੜੇ ਕੋਹਾਂ ਤੋਂ ਆਇਆ, ਹਜ਼ਾਰਾਂ ਮੀਲਾਂ ਤੋਂ ਚੱਲ ਕੇ ਆ, ਮੈਨੂੰ ਇੱਕ ਵਾਰ ਹਜ਼ੂਰ ਦੇ ਦੀਦਾਰ ਕਰਵਾ ਕਰਕੇ।
ਹਜ਼ੂਰ
ਕਹਿੰਦੇ ਇਹੋ ਜੀ ਭਾਵਨਾ ਵਾਲੇ ਸਿੱਖ ਨੂੰ ਉਹਨੂੰ ਬੜੇ ਪਿਆਰ ਨਾਲ ਬਹੁਤ ਹੀ ਸਤਿਕਾਰ ਸਹਿਤ ਪੁੱਛ ਕੇ ਅੰਦਰ ਆਉਣ ਦੀ ਇਜਾਜ਼ਤ ਜ਼ਰੂਰ ਦੇਣੀ ਹੈ।
ਬੰਦਬਸਤ ਸਭ ਹੀ ਕਰ ਦੀਨ, ਨਿਕਟ ਨਹੀਂ ਕੋ ਪਹੁੰਚਣ ਦੀਨ।
ਸਿੱਖ ਸਤ ਵਚਨ ਦੇ ਪੁਜਾਰੀ ਹੁੰਦੇ ਸਨ, ਉਸੇ ਵਕਤ ਮੰਨਣ ਵਾਲੇ ਸ਼ਰਧਾਲੂ ਨੇਮੀ ਪ੍ਰੇਮੀ ਵੀ ਪੱਕੇ। ਸਤ ਵਚਨ ਲਿਖ ਕੇ ਲਾਉਣ ਦੀ ਜ਼ਰੂਰਤ ਨਹੀਂ ਸੀ ਹੁੰਦੀ ਵੀ ਸਿੱਖ ਇਸ ਗੱਲ ਦਾ ਧਿਆਨ ਰੱਖਣ, ਇੱਥੇ ਇਹ ਕਾਰਜ ਦੀ ਇਜਾਜ਼ਤ ਨਹੀਂ ਹੈ, ਇਹ ਸਤਿਗੁਰਾਂ ਦਾ ਬਾ ਹੁਕਮ ਹੈ, ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਸੀ, ਇਸ਼ਾਰਾ ਕਰਨ ਦਾ ਮੌਕਾ ਨਹੀਂ ਸੀ ਬਣਦਾ। ਸਤਿਗੁਰਾਂ ਦਾ ਹੁਕਮ ਇਲਾਹੀ ਹੁਕਮ ਮੰਨਿਆ ਜਾਂਦਾ ਸੀ। ਉਸੇ ਵਕਤ ਦਰਵਾਜ਼ੇ ਦੇ ਖਲੋਤੇ ਪਹਿਰੇਦਾਰ ਹਜ਼ੂਰੀਏ ਅੜਦਲੀ ਜਿੰਨੇ ਵੀ ਮੇਵੜੇ ਅਰਦਾਸੀ ਸਿੱਖ ਸਨ ਸਭ ਨੇ ਹੁਕਮ ਦਾ ਪਾਲਣ ਕੀਤਾ ਹੈ। ਬਾਕਾਇਦਾ ਬੰਦੋਬਸਤ ਇੰਤਜ਼ਾਮ ਪੂਰਨ ਕੀਤੇ ਜਾ ਰਹੇ ਹਨ।
ਤਨ ਪਰ ਨਿਕਸੇ ਗਨ ਵਿਸਫੋਟ,
ਹਜ਼ੂਰ ਦੇ ਪਾਵਨ ਤਨ ਤੇ ਸੀਤਲਾ ਦੇ ਛਾਲੇ ਜ਼ਰੂਰ ਉਭਰ ਆਏ ਜੋ ਬੜੇ ਸਪਸ਼ਟ ਵਿਖਾਈ ਦਿੰਦੇ ਸਨ।
ਸਗਨ ਅਧਿਕ ਕੇ ਦੀਰਗ ਛੋਟ,
ਸੰਗਣ ਕਹੀਏ ਬਹੁਤ ਜ਼ਿਆਦਾ ਮਾਤਰਾ ਚ ਕੋਈ ਛੋਟੇ ਕੋਈ ਵੱਡੇ, ਜਿਨ੍ਹਾਂ ਨੂੰ ਸੀਤਲਾ ਦੇ ਇਸ ਰੋਗ ਦੇ ਬਾਬਤ ਜਾਣਕਾਰੀ ਹੈ, ਭਾਵੇਂ ਕੁਝ ਮਾਹਰ ਜਾਂ ਵਿਸ਼ੇਸ਼ ਤੌਰ ਤੇ ਮਾਤਾ ਜੀ ਇਹ ਸਭ ਕੁਝ ਦਾ ਧਿਆਨ ਰੱਖਦੇ ਹੁੰਦੇ ਸਨ, ਦੱਸ ਦਿੰਦੇ ਵੀ ਵੱਡੇ ਤੇ ਛੋਟੇ ਛਾਲੇ ਇਹ ਸੀਤਲਾ ਦੇ ਰੋਗ ਦੇ ਹੀ ਹਨ।
ਅਰਨ ਪਰਨ ਸਗਰੋ ਏ ਆਇਓ,
ਕਿਉਂ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹਜ਼ੂਰ ਮਹਾਰਾਜ ਜੀ ਦਾ ਕਰੀਬ ਕਰੀਬ ਸਾਰਾ ਤਨ ਲਾਲ ਸੁਰਖ ਹੁੰਦਾ ਜਾ ਰਿਹਾ ਸੀ।
ਜਾ ਕੁਛ ਕਦੇ ਦ੍ਰਿਸ਼ਟ ਆਇਓ,
ਕਵੀ ਜੀ ਕਹਿੰਦੇ ਜੋ ਲੋੜੀ ਦਾ ਇੰਤਜ਼ਾਮ ਦਵਾ ਬੂਟੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਹਿ ਦਿੱਤਾ ਸੀ। ਪਾਤਸ਼ਾਹ ਕਹਿੰਦੇ ਸੋਜ ਦਾ ਆਉਣਾ, ਛਾਲਿਆਂ ਦਾ ਵੱਡੇ ਛੋਟੇ ਰੂਪ ਚ ਪ੍ਰਗਟ ਹੋ ਜਾਣਾ, ਇਹਦੇ ਬਾਬਤ ਕਿਸੇ ਨੂੰ ਹੱਥ ਲਾਉਣ ਦੀ ਜ਼ਰੂਰਤ ਨਹੀਂ। ਦਵਾ ਬੂਟੀ ਵਾਲੇ ਵੈਦ ਹਕੀਮ ਜਿਹੜਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈਂਦਿਆਂ ਅਨੇਕਾਂ ਰੋਗਾਂ ਦੀ ਨਿਵਰਤੀ ਹੁੰਦੀ ਸੀ, ਕੋਈ ਰੋਗ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੀਦਾਰ ਕੀਤਿਆਂ ਨਸ਼ਟ ਹੋ ਜਾਂਦਾ ਸੀ। ਅੱਜ ਉਹ ਸਤਿਗੁਰੂ ਬਿਲਕੁਲ ਸ਼ਾਂਤ ਸਹਿਜ ਅਵਸਥਾ ਚ ਇਹ ਸੀਤਲਾ ਦਾ ਰੋਗ ਬੜੇ ਹਾਈਐਸਟ ਪੀਕ ਸਟੇਜ ਤੇ ਬੇਨਤੀ ਪ੍ਰਵਾਨ ਕਰਿਓ ਸਿਖਰ ਤੇ ਪੁੱਜਿਆ ਹੋਇਆ ਸੀ।
ਦਿਨ ਪ੍ਰਤ ਅਧਿਕ ਅਧਿਕੀ ਭਇਓ,
ਹਜ਼ੂਰ ਜੀ ਮਹਾਰਾਜ ਵੇਖਦੇ ਰਹਿੰਦੇ ਸਨ ਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਹੱਥਾਂ ਤੇ ਵਾਹਾਂ ਪੈਰਾਂ ਤੇ ਤਨ ਬਦਨ ਤੇ ਸਾਰੇ ਪਿੰਡੇ ਤੇ ਕਾਲ ਪੁਰਖ ਨੇ ਕੀ ਇਹ ਖੇਲ ਪਾਣਾ ਵਰਤਾਇਆ। ਕਦੇ ਵੀ ਮਨ ਵਿਚ ਨਾ ਸ਼ੰਕਾ ਨਾ ਕੋਈ ਸ਼ੁਭਾ ਤੇ ਨਾ ਇਸ ਗੱਲ ਦਾ ਹਰਖ ਸੋਗ ਨਾ ਕੋਈ ਅਫਸੋਸ ਵਿਖਾਈ ਨਹੀਂ ਸੀ ਦਿੰਦਾ। ਸਿਰਫ ਸ਼ਾਂਤ ਅੰਤਰਾਤਮੇ ਨਿੱਜ ਸਰੂਪ ਅੰਦਰ ਵਾਹਿਗੁਰੂ ਸ਼ਬਦ ਜੀ ਦਾ ਧਿਆਨ ਟਿਕਾਈ ਰੱਖਦੇ ਸਨ।
ਪਰ ਵਿਸਫੋਟਨ ਹੋਏ ਗਏ
ਜਦੋਂ ਹੋਰ ਜ਼ਿਆਦਾ ਛਾਲੇ ਭਰਦੇ ਗਏ ਵੱਡੇ ਹੁੰਦੇ ਗਏ।
ਸੁਧ ਲੈ ਬੇ ਆਏ ਮਸੰਦ,
ਗੁਰੂ ਪਾਤਸ਼ਾਹ ਜੀ ਦੇ ਹਜ਼ੂਰੀਏ ਕਾਰ ਸੇਵਕ ਬਾਹਰ ਕਾਰ ਭੇਟਾ ਕੱਤਰ ਕਰਨ ਵਾਲੇ ਗੁਰੂ ਘਰ ਦਾ ਸਿੱਖੀ ਸਿਦਕ ਭਰੋਸੇ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਮਸੰਦ ਕਹਿੰਦੇ ਸਨ। ਉਹ ਗੁਰੂ ਘਰ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਥਾਂ ਪੁਰ ਥਾਂ ਨਗਰ ਕਸਬੇ ਪਿੰਡਾਂ ਸ਼ਹਿਰਾਂ ਥਾਂ ਤੇ ਗਲੀ ਮੁਹੱਲੇ ਜਾ ਕੇ ਵੀ ਗੁਰੂ ਮਹਾਰਾਜ ਜੀ ਦਾ ਉਪਦੇਸ਼ ਦ੍ਰਿੜ ਕਰਾਉਂਦੇ। ਇਸ ਵਜਾਨੇ ਸੰਗਤ ਗੁਰੂ ਘਰ ਲਈ ਸੇਵਾ ਭੇਟਾ ਅਰਪਣ ਕਰਦੀ। ਉਹ ਸਾਰੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਚ ਹਾਜ਼ਰ ਹੁੰਦੇ ਉਹ ਮਸੰਦਗਣ ਜਿਨ੍ਹਾਂ ਨੂੰ ਬਾਕਾਇਦਾ ਤੌਰ ਤੇ ਨਿਰਧਾਰਿਤ ਥਾਵਾਂ ਤੇ ਨਿਯੁਕਤ ਕੀਤਾ ਹੋਇਆ ਸੀ, ਉਹਨਾਂ ਨੂੰ ਪਤਾ ਚੱਲਿਆ ਮਹਾਰਾਜ ਜੀ ਦੇ ਪਾਵਨ ਤਨ ਤੇ ਕੁਝ ਐਸਾ ਰੋਗ ਹੋਇਆ ਹੈ। ਉਹ ਚੇਚੇ ਤੌਰ ਤੇ ਦੀਦਾਰ ਕਰਨ ਵਾਸਤੇ ਪੁੱਜ ਰਹੇ ਸਨ।
ਕੈ ਸੰਗਤ ਨਰ ਕਿਦੋਂ ਬਿਲੰਦ,
ਬਹੁਤ ਸੰਗਤਾਂ ਨੇੜਿਓਂ ਦੂਰੋਂ ਜਿਨ੍ਹਾਂ ਨੂੰ ਵੀ ਪਤਾ ਚੱਲਿਆ ਦਿੱਲੀ ਦੀ ਸੰਗਤ ਖਾਸ ਤੌਰ ਤੇ ਬੜੀ ਭਾਰੀ ਗਿਣਤੀ ਵਿਚ ਮਹੱਲਿਆਂ ਦੇ ਮਹੱਲੇ ਉੱਠ ਕੇ ਆ ਤੁਰੇ ਹਨ।
ਸਭ ਕੋ ਖਬਰ ਵੈਰੀ ਦੇਤ, ਸਤਿਗੁਰ ਪੋਡੇ ਬੀਚ ਨਕੇਤ,
ਸਾਰਿਆਂ ਨੂੰ ਬਾਹਰ ਹੀ ਸੂਚਨਾ ਦੇ ਦਿੱਤੀ ਜਾਂਦੀ ਸੀ ਕਿ ਸ੍ਰੀ ਗੁਰੂ ਮਹਾਰਾਜ ਜੀ ਐਸੇ ਸਰੂਪ ਰੂਪ ਦੇ ਕਾਰਨ ਬਿਲਕੁਲ ਆਨੰਦ ਸ਼ਾਂਤ ਚਿੱਤ ਪਏ ਹਨ। ਉਹਨਾਂ ਦਾ ਕੋਈ ਵਚਨ ਨਹੀਂ ਕਿ ਸੰਗਤ ਅੰਦਰ ਆਵੇ, ਰੌਲੇ ਗੌਲੇ ਤੋਂ ਵੀ ਸੰਕੋਚ ਕੀਤਾ ਜਾ ਰਿਹਾ ਹੈ, ਕਿਸੇ ਦੀ ਆਵਾਜਾਈ ਨੂੰ ਸਤਿਗੁਰੂ ਮਹਾਰਾਜ ਜੀ ਨੇ ਰੋਕਿਆ ਹੋਇਆ। ਬਾਹਰਲੇ ਸੇਵਾਦਾਰ ਹਜ਼ੂਰੀ ਹੱਥ ਜੋੜ ਕੇ ਬਾਹਰਲੀ ਸੰਗਤ ਨੂੰ ਬਾਹਰੋਂ ਹੀ ਰੋਕਦੇ ਹਨ।
ਸਮੇਤ ਪੱਠਾ ਉਮਰਾਓ,
ਔਰੰਗਜ਼ੇਬ ਨੇ ਆਪਣੇ ਉੱਚ ਅਧਿਕਾਰੀਆਂ ਨਾਲ ਕੋਈ ਵਚਨ ਕਰਨੀ ਕਹਿ ਦਿੱਤਾ ਕਿ ਆਪ ਮੈਨੂੰ ਗੁਰੂ ਹਰਕ੍ਰਿਸ਼ਨ ਬਾਰੇ ਜ਼ਰੂਰ ਖਬਰ ਦਿਓ। ਉਮਰਾਪ ਉੱਚ ਅਧਿਕਾਰੀ ਜਿਹੜੇ ਔਰੰਗਜ਼ੇਬ ਦੇ ਖਾਸਮ ਖਾਸ ਨੇੜੇ ਤੇੜੇ ਰਹਿਣ ਵਾਲੇ ਹਰ ਤਰ੍ਹਾਂ ਦੀ ਸੂਚਨਾ ਰੱਖਣ ਵਾਲੇ ਤੇ ਦੇਣ ਵਾਲੇ ਉਹਨਾਂ ਨੂੰ ਘੱਲ ਕੇ ਔਰੰਗਜ਼ੇਬ ਗੁਰੂ ਮਹਾਰਾਜ ਜੀ ਦੇ ਬਾਬਤ ਜਾਣਕਾਰੀ ਰੱਖਦਾ ਹੈ।
ਆਵਤ ਨਿਤ ਜੈ ਸਿੰਘ ਰਾਵ,
ਜੈਪੁਰ ਦੇ ਰਾਜਾ ਜੈ ਸਿੰਘ ਕੋਲ ਜਾ ਕੇ ਉਹਨਾਂ ਉੱਚ ਅਧਿਕਾਰੀਆਂ ਨੇ ਦੱਸਣਾ ਪੁੱਛਣਾ ਵੀ ਔਰੰਗਜ਼ੇਬ ਸਤਿਗੁਰੂ ਜੀ ਦੇ ਬਿਮਾਰ ਹੋਣ ਬਾਰੇ ਪੁੱਛਦਾ, ਉਹਨਾਂ ਨੂੰ ਕੀ ਜਾ ਕੇ ਦੱਸਣਾ ਕਰੀਏ।
ਸਭ ਤੇ ਉਦਾਸੀਨ ਬ੍ਰਿਤੀ ਕਰਕੇ ਪੋਡੇ ਰਹੇ ਤੁਸ਼ਨੀ ਧਰ ਕੇ।
ਇਹੋ ਜੇ ਵੀ ਰੱਬ ਦੇ ਪਿਆਰੇ ਕਿੰਨੀ ਦੇਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਦਰਵਾਜੇ ਤੋਂ ਬਾਹਰ ਨੀਵੀਆਂ ਪਾਈ ਹੱਥ ਜੋੜ ਨਿਮਰਤਾ ਸਾਹਿਬ ਜਿੱਥੇ ਅਰਦਾਸਾਂ ਕਰਦੇ ਹਨ, ਬੇਨਤੀਆਂ ਕਰਦੇ ਨੇ, ਉੱਥੇ ਗੁਰੂ ਮਹਾਰਾਜ ਜੀ ਦੇ ਦੀਦਾਰ ਲਈ ਬੜੇ ਉਤਾਵਲੇ ਪੀ ਹਨ।
ਜਾਣਿਓ ਸਭਨ ਪ੍ਰਥਮ ਜਿਮ ਪਇਓ, ਰਾਮ ਰਾਏ ਜੈਸੇ ਬਚ ਕੀਓ।
ਬਹੁਤ ਹੀ ਸੰਗਤ ਦੇ ਵਿੱਚ ਖਿਆਲ ਪਨਪ ਰਿਹਾ ਕਿ ਬਾਬਾ ਰਾਮ ਰਾਏ ਨੇ ਕੋਈ ਸ਼ਰਾਬ ਵਾਲਾ ਬਚਨ ਕਹਿ ਦਿੱਤਾ ਸੀ, ਕਿਉਂਕਿ ਗੁਰੂ ਪੁੱਤਰ ਕਿਸੇ ਵੀ ਉਮਰ ਦਾ ਹੋਵੇ, ਕਿਸੇ ਵੀ ਥਾਂ ਤੇ ਹੋਵੇ, ਗੁਰੂ ਅੰਸ਼ ਤੇ ਬੰਸ਼ ਦੀ ਰਸਨਾ ਤੋਂ ਕਿਹਾ ਹੋਇਆ ਬਚਨ ਕਦੇ ਅਧੂਰਾ ਨਹੀਂ ਜਾਂਦਾ। ਉਹ ਵਰਦਾਨ ਵਾਲਾ ਬਚਨ ਕਹਿ ਦੇਣ, ਗਾਹੇ ਵਗਾਹੇ ਸ਼ਰਾਬ ਵਾਲਾ ਬਚਨ ਕਹਿ ਦੇਣ, ਫਿਰ ਗੁਰੂ ਦੀ ਪਰੰਪਰਾ, ਗੁਰੂ ਦੀ ਅੰਸ਼ ਤੇ ਬੰਸ਼ ਤੇ ਨੁਕਤਾਚੀਨੀ ਹੁੰਦੀ ਸੀ। ਇਸ ਲਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹ ਸ਼ਰਾਪ ਨੂੰ ਰੱਦ ਕਰਨ ਦੀ ਕੋਈ ਵੀ ਰਸਨਾ ਤੋਂ ਗੱਲ ਨਹੀਂ ਸੀ ਆਖਣਾ ਕੀਤੀ। ਇਹ ਸੰਗਤਾਂ ਸੋਚ ਰਹੀ ਆ ਬਾਹਰ ਦਰਵਾਜੇ ਤੇ ਬੈਠੀਆਂ ਵੀ ਸਤਿਗੁਰੂ ਜੀ ਦੇ ਪਰਥਾਏ ਰਾਮ ਰਾਏ ਨੇ ਜਿਹੜੇ ਬਚਨ ਕਹੇ, ਸ਼ਾਇਦ ਕਿਤੇ ਉਹ ਬਚਨ ਪੂਰਾ ਹੀ ਨਾ ਹੋ ਜਾਵੇ।
ਸੋ ਅਬ ਸਾਚ ਹੋਏ ਨੈ ਕਰੇ ਨਾਹੀਂ ਤਾਂ ਕਿਮ ਸਤਿਗੁਰ ਇਮ ਪਰੈ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਉਂ ਰਾਮ ਸਹਿਤ ਪਲੰਗ ਤੇ ਬਿਰਾਜਮਾਨ ਹੋਣਾ ਸੰਭਵ ਨਹੀਂ ਸੀ। ਬਚਨ ਬਾਬਾ ਰਾਮ ਰਾਏ ਦਾ ਟਲਣ ਵਾਲਾ ਨਹੀਂ ਸੀ, ਇਸੇ ਲਈ ਰਾਮ ਨਾਲ ਪਏ ਨੇ ਸਤਿਗੁਰੂ। ਸੰਗਤਾਂ ਕੋ ਜੈਸਾ ਬਚਨ ਵਿਚਾਰ ਕੇ ਆਪਣੇ ਆਪ ਨੂੰ ਸਬਰ ਸੰਤੋਖ ਵਿਚ ਰੱਖਦੀਆਂ ਹੋਈਆਂ।
ਇਨਕੇ ਦਰਸ਼ਨ ਤੇ ਮਿਟ ਜਾਏ ਆਦ ਸੀਤਲਾ ਰੁਜ ਤੁਮਦਾਏ।
ਦਿੱਲੀ ਦੀ ਸਾਰੀ ਸੰਗਤ ਤਰਾਹੇ ਮਾਨ ਕਰਦੀ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਚਰਨ ਪਾਏ। ਸਬੱਬ ਕੀ ਸੀ? ਸੀਤਲਾ ਦਾ ਰੋਗ ਦਿੱਲੀ ਦੇ ਗਲੀ ਮੁਹੱਲੇ ਵਿਚ, ਇਥੋਂ ਤੱਕ ਇਤਿਹਾਸ ਵਿਚ ਆਪ ਜੀ ਨੇ ਪੜਿਆ ਹੋਣਾ, ਮਹਾਮਾਰੀ ਫੈਲਣ ਦਾ ਡਰ ਸੀ ਦਿੱਲੀ ਵਿਚ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਐਲਾਨ ਹੋ ਗਿਆ, ਮਹਾਰਾਜ ਜੀ ਦੇ ਪਹਿਲਾਂ ਤਾਂ ਚਰਨਾਂ ਚ ਮੱਥਾ ਟੇਕਣ ਵਾਲਿਆਂ ਨੂੰ ਰੋਗ ਖਤਮ। ਜਦੋਂ ਬਹੁਤ ਜ਼ਿਆਦਾ ਰੋਗ ਬਹੁਤਾਤ ਹੋਣ ਲੱਗਿਆ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤਿਆਂ ਰੋਗ ਖਤਮ, ਸਤਿਗੁਰਾਂ ਦੇ ਚਰਨ ਸੋ ਜਲ ਦਾ ਛਿੱਟਾ ਮਾਰਨ ਤੇ ਰੋਗ ਖਤਮ ਹੋ ਜਾਂਦਾ ਸੀ। ਪਰ ਹਜ਼ੂਰ ਜੀ ਕਹਿੰਦੇ ਨਾ ਦਰਸ਼ਨ ਕਰਨ ਬਹੁਤੀ ਸੰਗਤ ਆ ਸਕੇ, ਨਾ ਕੋਈ ਸਾਡੇ ਜਲ ਦਾ ਇਸਤੇਮਾਲ ਕਰ ਸਕੇ, ਨਾ ਕਿਸੇ ਨਾਲ ਸਾਡਾ ਕੋਈ ਬਚਨ ਹੋ ਸਕੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਐਲਾਨ ਕਰਤਾ ਕਿ ਹੁਣ ਤੱਕ ਦਾ ਪ੍ਰਚਾਰ ਇਹ ਸੀ ਵੀ ਜਿਸ ਡਿੱਠੇ ਸਭ ਦੁੱਖ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਨਾਮ ਲੈਂਦਿਆਂ ਸੀਤਲਾ ਦੇ ਰੋਗ ਦਾ ਇਲਾਜ ਹੁੰਦਾ ਸੀ। ਸੰਗਤ ਸੋਚਦੀ ਆ ਦਾਨੇ ਪ੍ਰਦਾਨੇ ਮੋਹਤਵਰ ਪਤਵੰਤੇ, ਜਿਨ੍ਹਾਂ ਦਾ ਨਾਮ ਲੈਣ ਤੇ ਸੀਤਲਾ ਦਾ ਰੋਗ ਖਤਮ ਹੁੰਦਾ ਹੈ। ਅਜੋ ਸਤਿਗੁਰੂ ਮਹਾਰਾਜ ਜੀ ਉਸੇ ਰੋਗ ਨਾਲ ਬਿਲਕੁਲ ਆਨੰਦ ਚੈਨ ਵਿਚ ਪਏ ਨੇ। ਇਹ ਭਾਵ ਇਸ ਤੋਂ ਵੱਡੀ ਰਜਾ ਤੇ ਆਗਿਆ ਕੀ ਹੋਵੇਗੀ? ਇੱਥੇ ਜ਼ੋਰ ਨਹੀਂ ਕਿਸੇ ਦਾ, ਨਾ ਜਿਉਣ ਦਾ ਜ਼ੋਰ ਹੈ ਨਾ ਮਰਨ ਦਾ ਜ਼ੋਰ ਹੈ। ਪਰ ਜੇ ਕੋਈ ਧਿੰਗੋ ਜ਼ੋਰੀ ਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਸਾਨੂੰ ਬਚਾਈ ਮਰਨ ਤੋਂ, ਇਹ ਗੁਰਮਤਿ ਸਿਧਾਂਤ ਨਹੀਂ, ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਕਿਉਂਕਿ ਮੌਤ ਤੋਂ ਬਚਣ ਦਾ ਇਲਾਜ ਨਹੀਂ ਹੈ ਦੁਨੀਆਂ ਦੇ ਤਖ਼ਤ ਤੇ। ਖੰਘ ਕਾਂਸੀ ਨਜ਼ਲੇ ਫਜ਼ਲੇ ਦਰਦ ਫਰਦ ਬੁਖਾਰ ਦਾ ਇਲਾਜ ਹੋ ਸਕਦਾ ਹੈ, ਪਰ ਮੌਤ ਦਾ ਇਲਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਕਰ ਦਿੱਤਾ, ਪਹਿਲਾ ਮਰਨ ਇਹ ਤੁਰੋਂ ਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ, ਜੋ ਉਪਜਿਓ ਸੋ। ਇਹ ਕਿਸੇ ਦੇ ਹੱਥ ਵਸ ਨਹੀਂ। ਕਾਲ ਪੁਰਖ ਵਾਹਿਗੁਰੂ ਜੀ ਨੇ ਵੀ ਇੱਕ ਐਸਾ ਫਾਰਮੂਲਾ ਸੂਤਰ ਬਣਾ ਦਿੱਤਾ ਹੈ ਕਿ ਜਿਹੜਾ ਜੋ ਜਨਮੇ ਸੋ ਜਨੋ ਮੂਆ, ਉਹਨੇ ਅਵਸ ਸੰਸਾਰ ਤੋਂ ਜਾਣਾ। ਇਸੇ ਲਈ ਸੰਗਤਾਂ ਬਾਹਰ ਵਿਚਾਰ ਕਰਦੀਆਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਦਾਰ ਚਰਨ ਸਪਰਸ਼ ਉਹਨਾਂ ਦੇ ਮੁਬਾਰਕ ਰਸਨਾਂ ਤੋਂ ਕਹੇ ਹੋਏ ਬਚਨਾਂ ਨਾਲ ਤਾਂ ਇੱਕ ਪਾਸੇ ਉਹਨਾਂ ਦੇ ਨਾਮ ਲੈਣ ਤੇ ਵੀ ਸੀਤਲਾ ਦਾ ਰੋਗ ਦੂਰ ਹੁੰਦਾ ਸੀ, ਪਰ ਧੰਨ ਨੇ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ।
ਇੱਕ ਆਦਿਕ ਪੁਰ ਮੈਂ ਨਰ ਘਨੇ ਕਰ ਕਰ ਦਸ ਰੋਗ ਸਭ ਹਨੇ।
ਬੜੀ ਭਾਰੀ ਗਿਣਤੀ ਸੰਗਤਾਂ ਹੁੰਮ ਹੁਮਾ ਕੇ ਸਿਰਫ ਹਜੂਰ ਦੇ ਦੀਦਾਰ ਕਰਨ ਲਈ ਆਉਂਦੀਆਂ ਨੇ, ਬਾਹਰੋਂ ਦੂਰੋਂ ਹੱਥ ਜੋੜਦੇ ਨੇ। ਕਿੰਨੇ ਭਾਵਨਾ ਵਾਲੇ ਸ਼ਰਧਾਲੂ ਨੇਮੀ ਪ੍ਰੇਮੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿ ਕਰਕੇ
ਇਹਦੇ ਭਾਵਨਾ ਜੋ ਹਰ ਆਏ ਸਭਿਆਂ ਕੋ ਰੁਜ ਗੁਰੂ ਗਵਾਏ।
ਸਾਰਿਆਂ ਦੇ ਸੰਕੇ ਸੰਸੇ ਨਿਵਿਰਤ ਕਰਨ ਵਾਲੇ, ਸਾਰੇ ਰੋਗਾਂ ਦੀ ਨਿਵਿਰਤੀ ਕਰਨ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਦੋਂ ਦਰਸ਼ਨਾਂ ਲਈ ਬਹੁਤ ਭਾਰੀ ਗਿਣਤੀ ਸੰਗਤ ਬਾਹਰ ਇਕੱਤਰ ਸੀ।
ਜਿਨਕੇ ਤਨ ਕੋ ਕਿਆ ਦੁੱਖ ਗ੍ਰਸੇ ਕਿਮ ਤਮ ਤੋਮ ਤਰਨ ਕੋ ਪਾਸੇ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਸੂਰਜ ਦੀਆਂ ਤਿੱਖੀਆਂ ਕਿਰਨਾਂ ਦੇ ਸਾਹਮਣੇ ਹਨੇਰੇ ਦਾ ਮਤਲਬ ਨਹੀਂ ਕੋਈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਾਹਮਣੇ ਕਿਸੇ ਰੋਗ ਦਾ ਮਤਲਬ ਨਹੀਂ ਸੀ ਕੋਈ, ਪਰ ਤਨ ਰੋਗ ਨਾਲ ਗ੍ਰਸਤ ਹੈ ਮਹਾਰਾਜ ਜੀ ਚੁੱਪ ਬੈਠੇ ਨੇ। ਸਿੱਖ ਹਜ਼ੂਰੀ ਅੜਦਲੀ ਇਸੇ ਬਚਨ ਵੀ ਕਹਿ ਦਿੰਦੇ ਸਨ ਕਿ ਗੁਰੂ ਮਹਾਰਾਜ ਜੀ ਨੇ ਕਦੇ ਨਹੀਂ ਰਸਨਾ ਤੋਂ ਕਿਹਾ ਸਤਿਗੁਰੂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ, ਹੇ ਅਕਾਲ ਪੁਰਖ ਪਰਿਪੂਰਨ ਨਿਰੰਕਾਰ, ਸਾਡੇ ਸੀਤਲਾ ਦੇ ਰੋਗ ਦੀ ਨਿਵਿਰਤੀ ਕਰ ਦੇ। ਇੱਕ ਦਿਨ ਵੀ ਸਤਿਗੁਰਾਂ ਨੇ ਬਚਨ ਨਹੀਂ ਕਹੇ। ਦੁਨੀਆਂ ਲਈ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਮੰਗ ਕੇ ਕੀ ਕੁਝ ਬਖਸ਼ਾ ਸਕਦੇ ਹਨ ਅੱਠਵੇਂ ਮਹਾਰਾਜ, ਪਰ ਆਪ ਸਤਿਗੁਰੂ ਰਜਾ ਵਿੱਚ ਹਨ।
ਮਿਲੇ ਗੁਰੂ ਕੇ ਪੁਰ ਜੇ ਆਏ ਇਸ ਵਿਦ ਆਪਸ ਬਿਖੇ ਸੁਣਾਏ।
ਓ ਤਦਬ ਸਤਕਾਰ ਸਹਿਤ ਸਤਿਗੁਰਾਂ ਦੇ ਪਾਵਨ ਦਰਵਾਜੇ ਦੇ ਬਾਹਰ ਖਲੋ ਕਰਕੇ ਸਮੂਹ ਸੰਗਤਾਂ ਨੇ
ਬੈਸ ਅਲਪ ਗੁਰ ਤਾਇਬ ਪਾਏ ਨੈ ਆ ਗਿਆ ਸੰਤ ਤੇ ਉਪਜਾਏ।
ਕੁਝ ਸਿਆਣੇ ਕੁਝ ਤਰਕਸ਼ੀਲ ਆਲੋਚਨਾ ਕਰਨ ਵਾਲੇ ਵੀ ਆਉਂਦੇ ਨੇ, ਕੁਝ ਐਸੇ ਦਾਨੇ ਪ੍ਰਦਾਨੇ ਵੀ ਆਉਂਦੇ ਆ ਜਿਹੜੇ ਭਵਿੱਖ ਦਾ ਵੀ ਧਿਆਨ ਰੱਖਦੇ ਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਮਰ ਬੜੀ ਛੋਟੀ ਉਮਰੇ ਗੁਰਗੱਦੀ ਤੇ ਬਿਰਾਜਮਾਨ ਹੋ ਗਏ, ਅਗਾਹ ਕੁਝ ਵਿਖਾਈ ਨਹੀਂ ਦਿੰਦਾ। ਉਹਦਾ ਕਾਰਨ ਮਾਂ ਕਵੀ ਜੀ ਦੱਸ ਰਹੇ ਹਨ,
ਮੈਂ ਆ ਗਿਆ ਸੰਤ ਤੂਪ ਜਾਏ ਦਾਸ ਨਹੀਂ ਅਸ ਲਾਇਕ ਕੋਏ ਪੁਨ ਗਾਦੀ ਪਰ ਕੋ ਗੁਰੂ।
ਬਹੁਤਿਆਂ ਦਾ ਧਿਆਨ ਖਿਆਲ ਸੀ ਵੀ ਜੇ ਕਿਤੇ ਵਿਆਹ ਸ਼ਾਦੀ ਹੋਈ ਹੁੰਦੀ ਸਤਿਗੁਰੂ ਦੇ ਬੇਟਾ ਕੋਈ ਬੱਚਾ ਪਰਿਵਾਰ ਚੋਂ ਉਹ ਗੁਰਗੱਦੀ ਦਾ ਮਾਲਕ ਵਾਰਸ ਬਣ ਸਕਦਾ ਸੀ। ਉਮਰ ਛੋਟੀ ਵਿਆਹ ਸ਼ਾਦੀ ਕੋਈ ਨਹੀਂ ਹੋਈ, ਅਗਾਹ ਕੁਝ ਵਿਖਾਈ ਨਹੀਂ ਦਿੰਦਾ। ਇਹ ਸਭ ਕੁਝ ਦਾ ਧਿਆਨ ਸੰਗਤਾਂ ਰੱਖ ਰਹੀਆਂ ਨੇ। ਗੁਰੂ ਮਹਾਰਾਜ ਜੀ ਨੇ ਐਸਾ ਰੂਪ ਧਾਰਨ ਕਿਉਂ ਕੀਤਾ ਹੈ, ਸਤਿਗੁਰੂ ਜੀ ਨੇ ਇਹ ਸਾਰਾ ਕੁਝ ਕਿਉਂ ਨਹੀਂ ਕੀਤਾ, ਈਵਨ ਦੈਨ ਇੱਥੋਂ ਤੱਕ ਕਿ ਕੋਈ ਵੀ ਯੋਗ ਸੇਵਾਦਾਰ ਇਸ ਗੱਦੀ ਦੇ ਕਾਬਲ ਵੀ ਵਿਖਾਈ ਨਹੀਂ ਸੀ ਦੇ ਰਿਹਾ।
ਪੁਨ ਗਾਦੀ ਪਰ ਕੋ ਗੁਰੂ ਹੋਏ।
ਕੌਣ ਗੁਰਗੱਦੀ ਦਾ ਮਾਲਕ ਹੋਊਗਾ, ਕੌਣ ਗੁਰਗੱਦੀ ਦਾ ਵਾਰਸ ਹੋਵੇਗਾ, ਗੁਰਗੱਦੀ ਤੇ ਬਿਰਾਜਮਾਨ ਕਿਹਨੂੰ ਕਰਨਗੇ, ਕਿਹਨੂੰ ਗੁਰਗੱਦੀ ਦਾ ਮਾਲਕ ਮੰਨਿਆ ਜਾਵੇ।
ਜੇਠ ਪੁੱਤਰ ਨਾ ਪਦ ਇਹ ਪਾਏ।
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਸੰਗਤਾਂ ਸਿਆਣੀਆਂ ਬਣੀਆਂ ਨੇ ਦਿੱਲੀ ਦੀਆਂ। ਆਰਾਮ ਰਾਏ ਗੁਣੀ ਗਿਆਨੀ ਹੈ, ਕਰਾਮਾਤਾਂ ਬਹੁਤ ਵਿਖਾ ਸਕਦਾ, ਬਰ ਸਰਾਪ ਦੇ ਸਕਦਾ, ਅਨੇਕ ਉਹਦੇ ਚ ਗੁਣ ਨੇ, ਬੇਤਾਸ਼ਾ ਗੁਣਾਂ ਦਾ ਮੁਜੱਸਮਾ ਹੋ ਸਕਦਾ, ਗੁਰੂ ਵੰਸ਼ ਦਾ ਪੁੱਤਰ ਹੈ, ਪਰ ਉਹ ਗੁਰਗੱਦੀ ਦੇ ਕਾਬਲ ਨਹੀਂ ਜੇ ਹੈਗਾ। ਸੰਗਤਾਂ ਦੀ ਵਿਚਾਰ ਐਸੀ ਬਣੀ ਕਿ ਬਾਬਾ ਰਾਮ ਰਾਏ ਸਾਰੇ ਕੰਮਾਂ ਚ ਕਾਬਲ ਹੋ ਸਕਦੇ ਹੈ, ਪਰ ਜਿਸ ਗੁਰਗੱਦੀ ਦਾ ਮਾਲਕ ਜਿਸ ਮਹਾਨ ਵਿਅਕਤੀ ਨੇ ਬਣਨਾ ਹੈ ਉਹ ਗੁਰੂ ਪਦਵੀ ਦੇ ਲਾਇਕ ਸ਼ਾਇਦ ਰਾਮ ਰਾਏ ਜੀ ਨਹੀਂ ਹਨ।
ਅਰਜ ਕਰਿਓ ਗੁਰੂ ਹਰ ਰਾਏ।
ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ, ਕਿਉਂਕਿ ਉਹਨੂੰ ਪਹਿਲਾਂ ਹੀ ਇਹ ਬਚਨ ਕਹਿ ਕੇ ਵੀ ਤੂੰ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੀ ਬੇਅਦਬੀ ਕੀਤੀ ਹੈ। ਗੁਰੂ ਨਾਨਕ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਨੂੰ ਉਲਟਾ ਪਲਟਾ ਕੇ ਆਪਣਾ ਜੀਵਨ ਉਲਟਾ ਪਲਟਾ ਲਿਆ, ਕਹਿ ਦਿੱਤਾ ਸੀ ਰਾਮ ਰਾਏ ਜੇ ਗੁਰੂ ਨਾਨਕ ਦੀ ਬਾਣੀ ਦੀ ਅਦਮ ਨਹੀਂ ਫਿਰ ਗੁਰੂ ਨਾਨਕ ਦੇ ਘਰ ਵੱਲ ਗਲਤੀ ਨਹੀਂ ਕਰਨੀ ਆਉਣ ਦੀ। ਜਿਨ ਬੈ ਜਿਨ ਬਾਣੀ ਪੈ ਅਦਬ ਨਾ ਧਾਰਾ ਸੋ ਜਾਣੋ ਨਾਹੀਂ ਸਿੱਖ ਹਮਾਰਾ। ਪਹਿਲੇ ਸਤਿਗੁਰੂ ਵੱਡੇ ਗੁਰੂ ਮਹਾਰਾਜ ਜੀ ਐਸਾ ਬਚਨ ਆਮ ਅਕਸਰ ਕਹਿੰਦੇ ਹੁੰਦੇ ਸੀ, ਸੱਤਵੇਂ ਪਾਤਸ਼ਾਹ ਜੀ ਦਾ ਬਚਨ ਸੀ। ਇਹਨੇ ਗੁਰੂ ਨਾਨਕ ਦੀ ਬਾਣੀ ਦਾ ਅਦਬ ਨਹੀਂ ਜੇ ਕੀਤਾ ਉਹ ਸਿੱਖ ਤਾਂ ਬਹੁਤ ਦੂਰ, ਉਹ ਗੁਰੂ ਨਾਨਕ ਦੇ ਦਰ ਦੇ ਕਾਬਲ ਨਹੀਂ, ਪਰਵਾਹ ਨਹੀਂ। ਸ਼ੁੱਧ ਪਾਠ ਸੰਥਿਆ ਦੇ ਅਨੁਸਾਰ ਕਰਨ ਵਾਲਿਆਂ ਦੀ ਕਿੰਨੀ ਮਹਿਮਾ, ਪ੍ਰਾਤਨਤਾ इतिहास का एक एक पन्ना दसद कि जिन्हां ने सतगुरु जी की बाणी पढ़नी होवे उन्हूं शुद्ध पाठ करन दी संथ्या लैनी अति जरूरी हुंदी सी। सतवें पातशाह जी फरमान ही करदे हुंदे सी कि जिन्हें गुरु नानक महाराज जी की बाणी पढ़नी सुननी विचारनी होवे उन्हूं घट्टो घट गुरु नानक महाराज जी की बाणी के शुद्ध स्वरूप के दीदार पाठ द्वारा करने चाहिए हैं। वह बचन चेते आते सतगुरां ने कह दिता सी राम राय जे तू ये बचन कह सकदा भी ये गुरु नानक महाराज जी नूं किते भुलेखा लग गया। मिट्टी मुसलमान की नहीं, इत्थे सतगुरां ने लिखना सी मिट्टी बेईमान की। उस दिन तो हजूर जी नूं ऐसा इलाम होया, पातशाह जी ने कह दिता सी कि राम राय तू गुरु दे दर घर दे काबल नहीं जे रहा, इस वल मूह नहीं करना। भाई संतोख सिंह साहब कहिंदे संगतां सोचदियां कि सतवें महाराज ये बचन पहले ही कह चुके सन कि राम राय गुरगद्दी दे काबल नहीं हन।
भूत बारता जानी पर जे सिख संगत पूजा करे।
ये भी संगतां विच प्रचलित विचार सी कि सतवें महाराज जी ने फिर बचन कह दिता सी कि जे गुरु पुत्र होके ध्यान दे आप जी, जे गुरु पुत्र होके गुरबाणी दे शब्दां नूं उल्टा पुल्टा सकदा है। उन्होंने शब्द नहीं उल्टाए पलटाए, उन्होंने सिखी दे जहाज विच छेद करते। छेद जहाज चलता है पर उदे विच छेद पैदा हो गए, ऐसा ऐसा एक दिन वो जहाज फना भी हो सकता जे उदे वल तवज्जो ना दिती जावे। छेदां दा 100 इलाज है पर सड़े हुए भस्म होए दा इलाज कोई नहीं। सतगुरु जी ने बचन वो संगतां विच चर्चित हो रहे ने भी सतवें महाराज कह गए सन कि जे साडा वड्डा पुत्तर करा माता दा धनी गुरु नानक महाराज जी दी बाणी बाबते अपशब्द बोल सकदा भी ये मुसलमान शब्द नहीं सी, ये बेईमान शब्द होना चाहीदा सी। उदों ही सतगुरां ने कह दिता सी, कहा सी कीरतपुर दी पहाड़ी ते बैठे होया ने उस पावन धरती ते हजूर दे लाही बोलां ते फरमानां नूं संगत याद कर रही है।
सब मैं पर जाय सरूरा को अब गुरु बात किस ठोरा।
संगत बहु गिनती विच परजा दे रूप च सब विच रौला गौला चर्चा यह हो रही है कि हुण होऊगा की गुरगद्दी दा की बनेगा, गुरगद्दी दा मालक कौन बन के विराजमान होवेगा।
अद्भुत गत जी सतगुर केरी को लख सकै गम कनेरे।
राम राय बाब संगतां दी ए विचार श्री गुरु हरकृष्ण सच्चे पातशाह जी दे पावन तन दे रोग बाबते ख्याल सारी संगत श्री गुरु हरकृष्ण साहब जी दी इस अद्भुत स्थिति ते परिस्थिति बारे जानदी होई।
दिल्लीपुर की संगत सारे मिल आपस में करत उचारे।
सियाणे लोक आउंदे दो दो तीन तीन पीढ़ियां तक दे बुजुर्ग वड्डी वडेरी उमरां दे आउंदे हन, सोचदे ने विचारदे ने भई की कीता जावे। इहो जे हालातां विच ये दिल्ली विच ही इहो जा घटनाक्रम हो रहा। दिल्ली विच ही गुरबाणी दी पंगती दी बेअदबी राम राय ने कीती। अठवें महाराज जी दे पावन तन दी ऐसी स्थिति है, यह भी दिल्ली च हो रही है। ये सियाणे लोग आके बैठ के कुछ विचारां भी करदे हन।
राम राय बिन संतत रै ए गुर सराप साची लै।
बड़े हैरान करन वाली गल है, दिल्ली दी संगत सोचदी है भी राम राय दी भी संतान कोई नहीं, क्यों भी ए भी गुरु हरकृष्ण साहब जी ने बचन कहा सी भी जे तू साडे बाबते इहो जिहा बचन कह सकदा है फिर एहो जी रसना तो दोबारा बचन कहण वाला तेरे घर भी पैदा ना होवे। मुड़ तू कल नूं तेरी संतान दा पुत्तर जन्म लैके फिर गुरु नानक दी गुरगद्दी ते बैठे, किसे रब दे प्यारे नूं फिर सराप वाला अपशब्द बोल बैठे, जा राम राय तू भी निरसंतान ही रहेगा। गुरु हरकृष्ण साहब जी दे बहुत छोटी उम्रे ऐसे प्रवचन ये भी संगतां विच चर्चित हो रहे हैं।
जाए पोर पर नमो करंते ले ले सुजनिज ताम सिदंते।
यानी संगत आउंदी है बारों दूरों ही नमस्कार करते हैं, बहुत जज्बाती भावना वाले सतगुरां दे पावन दरवाजे की देहली ते मत्था रख के प्रणाम नमस्कार करके धन श्री गुरु हरकृष्ण साहब जी कह के असीसा लेके जाते हैं।
जे तुमास पाछल पख माई गए पंचमी को गुरताई।
भाई संतोख सिंह साहब जी कहंदे चेत महीने दा पिछला पक्ष, ए महीने दे दौरान एक घटना कर्म हो रहा, दिन सी पंचमी वाला, जदों ए दिन दिहाड़े ते समूह संगतां गुरु महाराज जी दी हजूरी च दर्शन दीदार करन वास्ते आउंदियां सन।
विदत सीतला दिन कष्टी को, छोट बड़ी विस्फोट भरी को।
छठ कहने छेवां दिन थित दे अनुसार, छठवीं कह दिने उस दिन सीतला दा रोग थोड़ा जा होर वध्या। खावर देण वाले सूचना देण वाले नू बड़े दुखी हिरदे नाले बचन कहने पैंदे सन। सतगुरां दे सन्मुख तां केवल हथ जोड़दे वेख के बाहर आ जांदे सन। बाहर पुछण वाली संगत जदों पुछदी सी सेवादारां नू के गुरु महाराज जी दी दशा सतगुरां दे पावन तन भाव सानू दसणा करो, उन्हां नू कहना पैंदा सी कि वड्डे छोटे छाले पहला नालों होर ज्यादा वधदे भरदे जा रहे हन।
दिवस त्रोदरी जी ले कर आए, सेवैं दास निकट जे जाए।
सारे हजूरीए सेवादार जथा सकत सेवा निभाउंदे हन। पहला नालों ज्यादा रोग वधण कारण परेशानी चिंता वधी होई है। जदों त्रोदसी दा दिन लंघ रहा सी,
चंबै गत पिक मन के, ए गुरु कहां दिशा किए तन के।
बहुत ज्यादा नेड़े रहन वाले सेवादारा ने श्री गुरु हरकृष्ण साहब जी दी पावन जीवन दी हर एक कड़ी नू नेड़े होके वेख्या सी। ओ फिर झोली अड़दे हन, हथ जोड़दे ने, सतगुरु ए आप जी ने अपने तन दी दशा ऐसी कीती क्यों है? इन्नी भावना दुनिया दे दुख दूर करन वालिया, तू अपने तन दा ध्यान नहीं जे रख रहा, की हो रहा है? इउं कईआं दे मन विच विराग आ जांदा सी।
दुख सुख सबियन को तुम हाथ, सब प्रकार समर्थ जगनाथ।
सारी दुनिया दे दुखां दा नाश करन वाले सतगुरु, सब नूं सुखां दीआं दातां बख्शण वाले श्री गुरु हरकृष्ण साहब, अज ए की हो रहा? सारा संसार तेरे कोलों खुशियां मंगदा है, सुख मंगदा, सब नू तू सब कुछ प्रदान करन दे समर्थ है।
मात जाए अवलोकन, अवलोकन करे लखै गुरु गत चिंता धरे।
परम पूजनीक माता श्री जी आउंदे हन अपने पुत्र गुरु हर कृष्ण जी दे पावन तन ते इस रोग दे बाबत उन्हां नू हर छिन घड़ी पल पल दी जानकारी हुंदी सी। पर मां दी ममता पुत्र प्रति किन्नी गंभीर हुंदी है, ओ शायद भुल जांदी है वी मेरा पुत्र अवतारी पुरख है। मां ममता विच शायद चेता बना रख सकदी होवे कि मेरा पुत दुनिया दा बहुत वड्डा पैगंबर होवे, दुनिया दा सल्तनत, दुनिया दा बादशाह सम्राट होवे। मां दी ममता दे अगे सारा कुछ गौण हो जांदा है, सुन्या हो जांदा है। मां आउंदे सार ही अपने पुत्र दे बाबत सारा कुछ सेवादारा नूं ज्यों ही पुछदे हन कि मेरे पुत्र दी हालत की है। उन्होंने सत वचन कह के दस भी देना, जदों सीधी मां आके पुछदी है, हे पुत्र गुरु ए की कुछ कर रहे हो, आपे की कुछ हो रहा, मैनूं दसणा करो।
लखै गुरु गत चिंता धरै, इक पुत्रा पुन बालक सोए, आगे संतत भई न कोए।
माता जी दे मन विच फिर ख्याल आउंदे सी, उम्र भी छोटी, अग्गा व्याह शादी कोई नहीं, संतान पुत्र भी कोई नहीं, कुछ विखाई नहीं सी दे रहा। माता जी सगों होर गंभीर हो गए। गुर गद्दी दी जिम्मेवारी एहो जे मौके ते छोटी उम्रे संभाल के इन्ना वड्डा भार सिर ते चुकिया, सारे सिख भाईचारे नूं दिशा निर्देश वधिया दिते, हुण इसे उमरे इह कुछ मैनूं वेखण नूं मिल रिहा, भविख काल विच की होवेगा? माता जी दे मन विच कुछ ऐसे ख्यालात हन।
देख देख दुख पाए बिचारी, अधिक बिसूरत संसै तारे।
बहुत ज्यादा चिंता ग्रस्त ने माता जी, कई वारी तां हालों बेहाल होण वाली स्थिति हो जांदी, कुछ भी रसना तो बचन कह नहीं सन सकते अपने पुत्र गुरु हरकृष्ण साहब जी दे ऐसे तन नू वेख करके।
हे सुत क्यों ना बनो ऐला दे, तुम बैठे श्री नानक गादे।
माता जी जदों बहुत ही भावना विच वचन कहिंदे हन, हे पुत्र गुरु गुरु नानक दी गुरु गद्दी दा मालक है तू, अपने आप नूं तंदुरुस्त रख, सही सलामत तेरा तन बंद होवे, सारे जगत नूं तू सेध देनी है। जदों अपनी मन दी भावना नूं अपने पुत्र गुरु दे सन्मुख होके ऐसे बचन कह रहे हन,
क्या ए दशा रंभन कीन,
ए दशा आपने क्यों शुरू कर दिती, माने अपने तन नूं ऐसे रोग विच क्यों ग्रस्त करके आप भी परेशान हो रहे हो। असी सारे समय संगतां दे सारे दिल्ली निवासी परेशान हां,
सतगुर को कर आनंद बईन,
इहो जे रोग तेरे सामने पुत्र की अर्थ रखदे हन, इन्हां नूं नाश कर देना रोगां आदिक नूं।
आप अलंब संगतां केरे क्यों दिशकी चल आए कनेरे,
आप हमेशा हमेशा उत्तर दक्षिण पूर्व पछम चारे दिशावां तों आउण वाली संगतां दे दुखां नूं दूर करके सब नूं सुख प्रदान करन वाले सी, सब दे आसरा स्वरूप होके अज मैनूं इउं लगदा वी जिवें तेरा आसरा कोई नहीं, तूं बेआसरा होया पलंग ते पुत्र पराजमान है।
सब विद की जाचत है छेम, देत आप जे शरदा नेम,
सारी संगत आप जी दी कुशलता क्षेमता अनंता मंगलता बहुत कुछ संगतां दी भावना भी आप तंदुरुस्त होवो सब चाहुंदे ने, पर जदों आप दे तन बदन नूं वेख के सारियां संगतां परेशान हन, उन्हां दी भावना इच्छा ख्वाहिश आप जी दी तंदुरुस्ती दी है। माता जी सारियां संगतां दे जज्बातां नूं जदों अपने पुत्र गुरु दे सामने रख रहे सन,
निज तन दिश क्यों देखत नाए,
अपने तन नूं वी पुत्र वेख तेरी दशा की है, तू केहो जे हालातां विच बैठा पिया, दुखी हो रहा, मेनू कुछ समझ नहीं आ रहा।
अजो बाल आर बल माए,
बहुत छोटी उम्र है तेरी, अजे गुरगद्दी दी भी जिम्मेवारी निभाउंदियां नूं बहुता वक्त नहीं होया,
पूरब ते बैठत चल आए।
इउं बचन कहिंदियां ही माता जी दे नेत्रां विचों सुभाव की ममता दे कारण जल वह तुरिया है,
लायक बने आप गोरे आए।
भाई संतोख सिंह साहब जी कहिंदे जदों माता जी इउं बड़े परेशान होके अपने पुत्र नाल बचन सांझे करी जा रहे सन के आप इन्नी वड्डी गुरगद्दी दे जिम्मेवार बनके इहो जे रोग विच हो गए ग्रस्त, संगतां दी है परेशानी, मैं अपने मन दी भावना अनुसार जो वचन तेरे नाल सांझे करन वास्ते आई हां।
असने बनो मिटै गुर गादे, सोडी सब शरीक सो बादे,
जे रोग नहीं मिटेगा तंदुरुस्ती नहीं होवेगी, गुर गद्दी ते बैठन वाला होर कोई नहीं होवेगा, एहो जी समस्या गुर गद्दी ते भी आ पैणी है, ए भी मैनू एक चिंता वा, इकली तन बदन करके नहीं गुरगद्दी दी जिम्मेवारी बहुत वड्डी है, होर कोई सोडी बंश विच विखाई नहीं दे रहा कि कोई काबिल होवे,
सोडी सब शरीक सो बादी, तिन को तज तुमरे कर आए।
सोडियां विचों काबिल होना तां बहुत दूर दी गल, ओ सारे दे सारे शरीक होके जो शरीक पुणा विखाउण वाले ने ओ शरीक पुणे दी लत तो मजबूर ने, वो रह नहीं सकते, वो तो सबको शरीक बन बन बैठणगे, वो शरीकेबाजी कारण गुरगद्दी दी जिम्मेवारी निभाउण दी दूर वो खिल्ली उड़ाउणगे, भी छोटी उम्रे बालक नूं गुरगद्दी दे के सतवें पातशाह बहुत वड्डी गलती करके गए ने, यह बड़ा कुछ होने वाला भविख काल विच, इसलिए मेरे मन विच जो ख्यालात आ रहे हन, पुत्र मैं तेरे नाल ममता दी मारी नहीं, मैं दूर देसी विचार सोच के संजे कर रही हां।
करो योग्यता जीवन पाए,
जदों माता जी ने कह दिता कि आप गुरगद्दी दे मालक बने रहो, ये तंदुरुस्ती प्राप्त करो, जीवन पदवी प्राप्त होवे, जिउंदे रहो, लगातार आप आनंद मनना करो,
देख शरीक मातेम कहे भई दीन और चूरत है।
माता जी काफी देर चुरन की अवस्था परेशान हुंदे रहे भी मैं की करा, समझ को जा नहीं सी रहा, ਪੁੱਤਰ ਗੁਰੂ ਛੋਟੀ ਉਮਰ ਦਾ ਹੈ, ਸ਼ਰੀਕਿਆਂ ਦੀ ਐਸੀ ਹਾਲਤ ਹੈ, ਵੱਡਾ ਪੁੱਤਰ ਰਾਮ ਰਾਏ ਇਹੋ ਜੇ ਵਜ੍ਹਾ ਕਥਾ ਕਾਰਨ ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਪਹਿਲੇ ਗੁਰੂ ਘਰ ਤੋਂ ਦੂਰ ਹੋ ਚੁੱਕੇ ਨੇ। ਹਿੰਦੁਸਤਾਨ ਤਸਵੀ ਜਨੂਨੀ ਤੁਰਕ ਮੁਗਲਾਂ ਬਾਦਸ਼ਾਹ ਦਾ, ਇਸ ਵੇਲੇ ਔਰੰਗਜ਼ੇਬ ਵਰਗਾ ਰਾਜਾ ਬੈਠਾ ਬਾਦਸ਼ਾਹ ਬੈਠਾ ਹੋਵੇ, ਸਾਰੀਆਂ ਸਥਿਤੀਆਂ ਪ੍ਰਸਥਿਤੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਅਤੇ ਘਰੇਲੂ ਸਭ ਕੁਝ ਨੂੰ ਮਾਤਾ ਜੀ ਨੇ ਧਿਆਨ ਵਿੱਚ ਰੱਖ ਕੇ ਜਦੋਂ ਲੰਮਾ ਠੰਡਾ ਸਾਹ ਭਰਦਿਆਂ ਹੋਕੇ ਦੇ ਰੂਪ ਵਿੱਚ ਆਪਣੇ ਪੁੱਤਰ ਨਾਲ ਬਚਨ ਸਾਂਝੇ ਕੀਤੇ।
ਸੁਣ ਕਰ ਸ਼੍ਰੀ ਹਰਿ ਕ੍ਰਿਸ਼ਨ ਕਿਰਪਾਲਾ,
ਕਿਰਪਾ ਦੇ ਘਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੇਖਿਆ ਕਿ ਮੇਰੀ ਮਾਂ ਹਟਦੀ ਨਹੀਂ ਹੈ, ਮਮਤਾ ਤੇ ਜਜ਼ਬਾਤਾਂ ਨਾਲ ਭਰੀ ਹੋਈ, ਬੋਲਣੋਂ ਰਹਿ ਨਹੀਂ ਸਕਦੀ, ਕਹਿ ਵੀ ਬਹੁਤ ਕੁਝ ਦਿੱਤਾ, ਪਰ ਹੁਣ ਮਾਂ ਦੇ ਮਨ ਨੂੰ ਕਿਵੇਂ ਕਾਲਜੇ ਨੂੰ ਠੰਡਾ ਕੀਤਾ ਜਾਵੇ, ਬੜਾ ਦਰਦ ਹੈ, ਬੜੀ ਤਕਲੀਫ ਮਹਿਸੂਸ ਕਰ ਰਹੇ ਨੇ ਮਾਂ, ਮੇਰੇ ਰੋਗ ਤੋਂ ਪਰੇਸ਼ਾਨ, ਸਾਰੇ ਗੁਰੂ ਘਰ ਦੀ ਜ਼ਿੰਮੇਵਾਰੀ ਤੋਂ ਹੈਰਾਨ। ਇਹ ਸਭ ਕੁਝ ਵੇਖ ਕੇ ਸਤਿਗੁਰਾਂ ਨੇ ਫਿਰ ਹੱਥ ਜੋੜ ਲਏ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਪਰਮ ਪੂਜਨੀਕ ਮਾਤਾ ਜੀ ਦੇ ਪਾਵਨ ਚਰਨਾਂ ਅੰਦਰ।
ਜਨਨੀ ਕੋ ਧੀਰ ਬਿਸਾਲਾ,
ਬਹੁਤ ਹੀ ਸਤਿਕਾਰ ਸਨਮਾਨ ਸਹਿਤ ਬੇਨਤੀ ਕਰਨ ਲੱਗੇ, ਮਾਤਾ ਜੀ ਦੇ ਚਰਨਾਂ ਚ ਬੇਨਤੀ ਕਰਨ ਲੱਗੇ, ਸਮਝ ਗਏ ਮਾਂ
ਰਚੀ ਵਿਦਾਤੇ ਹੋਨੀ ਸੋਏ, ਮਿਟੈ ਨਾ ਕਰੇ ਉਪਾਏ ਜੇ ਕੋਏ।
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਉਮਰ ਦਾ ਤਕਾਜਾ ਨਾ ਵੇਖੋ, ਕਿਉਂਕਿ ਬਜ਼ੁਰਗੀ ਬਾ ਅਕਲ ਅਰਬ ਦੇਸ਼ਾਂ ਦੇ ਵਿੱਚ ਇਹ ਆਮ ਪ੍ਰਚਲਿਤ ਹੈ ਕਿ ਬਜ਼ੁਰਗੀ ਉਮਰ ਦੇ ਲਿਹਾਜ਼ ਨਾਲ ਨਹੀਂ, ਬਜ਼ੁਰਗੀ ਦਾਨੇ ਪ੍ਰਦਾਨੇ ਅਕਲ ਤੇ ਮਤ ਦਾ ਨਾਂ ਬਜ਼ੁਰਗੀ ਆ, ਅਰਬ ਦੇ ਲੋਕ ਇਹ ਗੱਲ ਮੰਨਦੇ ਆ। ਜਦੋਂ ਬਚਨ ਸ਼ੁਰੂ ਕੀਤਾ ਸਤਿਗੁਰ ਕਹਿਣ ਲੱਗੇ ਮਾਂ ਇਹ ਵਧਾਤੇ ਦੀ ਰਚਨਾ, ਜਿਹੜੇ ਤੂੰ ਸ਼ਬਦ ਬੋਲੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਵਿੱਚ ਰਹਿਣ ਵਾਲੇ ਨੂੰ ਇਹ ਸ਼ਬਦ ਵੀ ਸ਼ਾਇਦ ਨਹੀਂ ਸਨ ਬੋਲਣੇ ਚਾਹੀਦੇ। ਵਧਾਤੇ ਦੇ ਬਾਬਤ ਸੋਚ, ਫਲਵਰ ਦਾਤਾ ਵਧਾਤਾ ਕੀ ਕਰ ਰਿਹਾ, ਉਹਨੇ ਸ੍ਰਿਸ਼ਟੀ ਪੈਦਾ ਕੀਤੀ, ਪਾਲਣਾ ਵੀ ਫਲਵਰ ਦਾਤਾ ਵਧਾਤਾ ਕਰ ਰਿਹਾ, ਲੈਤਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨੀ ਹੈ, ਇਸ ਲਈ ਆਪ ਵਧਾਤੇ ਦੀ ਰਚੀ ਹੋਈ ਹੋਣੀ। ਪਰਮਾਤਮਾ ਕਦੇ ਵੀ ਅਣਹੋਣੀ ਚੀਜ਼ ਨਹੀਂ ਦੁਨੀਆਂ ਚ ਪੈਦਾ ਕਰਦੇ, ਅਰਥ ਪਾਵੇ ਪੰਕਤੀ ਦੇ ਬਣਦੇ ਨੇ। ਸਤਿਗੁਰੂ ਕਹਿੰਦੇ ਜਿਹੜਾ ਕੁਝ ਵੀ ਦਾਤੇ ਵਿਧਾਤੇ ਨੇ ਰਚਿਆ ਉਹ ਹੋਣੀ ਹੈ, ਹੋਣ ਵਾਲੀ ਹੈ, ਉਹਨੇ ਅਵਸ ਹੋ ਕੇ ਹਟਣਾ। ਸੁਣੋ ਮਾਂ ਮੇਰੀ ਬੇਨਤੀ ਆਪ ਜੀ ਦੇ ਚਰਨਾਂ ਚ ਹੈ,
ਜੇ ਨਾ ਹੋਣੀ ਬਣੇ ਸੁਣਾਏ,
ਜਿਹੜੀ ਚੀਜ਼ ਹੋਣ ਵਾਲੀ ਨਹੀਂ ਉਹ ਪੈਦੇ ਨਹੀਂ ਹੁੰਦੇ, ਜਿਹੜੀ ਚੀਜ਼ ਹੋਣੀ ਮਾਨੇ ਭਾਵ ਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਚੀਜ਼ ਪੈਦਾ ਕਰ ਦਿੱਤੀ ਹੈ, ਫਾਰਮੂਲਾ ਸਿਧਾਂਤ ਕੀ ਹੈ, ਹੋਣੀ ਕੀ ਹੈ, ਜੋ ਪਜੇ ਸੋ ਬਿਨਸ ਹੈ। ਪੁੱਛੇ ਵੀ ਮੌਤ ਕਿਉਂ ਆਉਂਦੀ ਹੈ ਸੰਸਾਰ ਤੇ, ਕਿਸੇ ਨੂੰ ਕੋਈ ਸਵਾਲ ਕਰੇ ਵੀ ਮੌਤ ਕਿਉਂ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੋ ਜਨਮੈ ਸੋ ਜਾਨੋ ਮੂਆ, ਇਹ ਹੋਣੀ ਹੈ। ਕੋਈ ਕਵੇ ਵੀ ਜਨਮ ਤਾਂ ਹੋ ਗਿਆ ਹੇ ਸੱਚੇ ਪਾਤਸ਼ਾਹ, ਹੁਣ ਸਾਨੂੰ ਮੌਤ ਨਾ ਆਵੇ, ਇਹ ਤਾਂ ਦੁਨੀਆਂ ਦੇ ਸੱਤ ਯੁਗ ਤ੍ਰੇਤਾ ਦੁਆਪਰ ਕਲ ਯੁਗ ਦਾ ਜ਼ਿਕਰ ਲੈ ਲਓ। ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਮਾਂ ਇਹ ਹੋਣੀ ਹੈ, ਜਿਸ ਬਾਬਤ ਤੂੰ ਸਾਰੀ ਤਰਕ ਕੀਤੀ ਹੈ, ਇਹਨੇ ਬਚਨ ਤੂੰ ਬੜੇ ਜਜ਼ਬਾਤੀ ਹੋ ਕੇ ਆਖੇ ਹਨ।
ਕਰੈ ਜੋ ਯਤਨ ਸਕਲ ਬਲ ਮਾਈ,
ਬਹੁਤ ਵੱਡਾ ਦਾਨਾ ਪ੍ਰਦਾਨਾ ਕੋਈ ਵੀ। ਭਾਈ ਗੁਰਦਾਸ ਜੀ ਕਹਿੰਦੇ ਜੜੀ ਬੂਟੀ ਜੇ ਜੀਵੀਏ ਕਿਉਂ ਮਰੇ ਧਨੰਤਰ, ਜੇ ਦਵਾ ਬੂਟੀ ਬਿਮਾਰੀ ਮੌਤ ਦਾ ਇਲਾਜ ਹੁੰਦਾ ਤਾਂ ਸ਼ਾਇਦ ਧਨੰਤਰ ਦੀ ਮੌਤ ਨਾ ਹੁੰਦੀ, ਮੌਤ ਵੀ ਹੈਰਾਨ ਕਰਨ ਵਾਲੀ ਹੋਈ ਧਨੰਤਰ ਦੀ, ਤੁਸੀਂ ਇਤਿਹਾਸ ਵਿੱਚ ਸੁਣਿਆ ਹੋਣਾ। ਵੈਦ ਧਨੰਤਰ ਤੋਂ ਦੁਨੀਆਂ ਮਰੇ ਹੋਏ ਸੜ ਕੇ ਸੁਆਹ ਹੋਏ ਲੋਕ ਵੀ ਮੁੜ ਸੁਰਜੀਤ ਹੋ ਜਾਂਦੇ ਸੀ, ਪਰ ਜਿਸ ਦਿਨ ਉਹਦੀ ਮੌਤ ਆਈ ਤੱਛਕ ਨਾਗ ਨੇ ਡੰਗ ਮਾਰਿਆ, ਸਾੜ ਕੇ ਸੁਆਹ ਕਰਦਾ, ਉਹਦੀ ਹੱਡੀ ਪਸਲੀ ਆ, ਫੁੱਲ ਆਸਤੀਆਂ ਵੀ ਨਹੀਂ ਲੱਭੀਆਂ ਉੱਥੇ, ਕਿਉਂਕਿ ਕਾਲ ਪੁਰਖ ਵਾਹਿਗੁਰੂ ਜੀ ਦੀ ਮਰਿਆਦਾ ਆਪਣੀ ਵੱਖਰੀ ਹੈ। ਧਨੰਤਰ ਨੂੰ ਵਿਦਿਆ ਬਖਸ਼ ਦਿੱਤੀ, ਗਿਆਨ ਬਖਸ਼ ਦਿੱਤਾ ਕਿ ਜਾ ਤੂੰ ਦੁਨੀਆਂ ਦੇ ਰੋਗ ਦੂਰ ਕਰ। ਕਹਿਤਾ ਮਹਾਰਾਜ ਜੇ ਕੋਈ ਮਰ ਜਾਵੇ ਉਹਦਾ ਵੀ ਇਲਾਜ, ਕਹਿੰਦੇ ਚੱਲ ਕਰੀ ਗਈ ਬੱਚੇ ਮਾੜਾ ਮੋਟਾ, ਉਹ ਵੀ ਇਲਾਜ ਕਰੀ ਗਿਆ ਤੇ ਭੁੱਲ ਗਿਆ ਇਹ ਵੀ ਹੇ ਵਾਹਿਗੁਰੂ ਮੈਂ ਦੁਨੀਆਂ ਨੂੰ ਤਾਂ ਮਰੇ ਹੋਏ ਨੂੰ ਤੰਦਰੁਸਤ ਕਰ ਸਕਣਾ, ਪਰ ਮੈਨੂੰ ਨਾ ਕੋਈ ਮਾਰੇ, ਇਹ ਕਿਤੇ ਢਿੱਲ ਰਹਿ ਗਈ। ਜੇ ਕਿਤੇ ਇਹ ਮੰਗ ਲੈਂਦਾ ਵੀ ਮੈਂ ਮੋੜਿਆਂ ਨੂੰ ਮੁਰਦਿਆਂ ਨੂੰ ਸੁਰਜੀਤ ਕਰ ਦੇਵਾਂ, ਮੜੀਆਂ ਮਸਾਣਾ ਵਿੱਚ ਜਾ ਕੇ ਸਵਾਹ ਹੋਏ ਨੂੰ ਵੀ ਮੁੜ ਸੁਰਜੀਤ ਕਰਨ ਦੀ ਸ਼ਕਤੀ ਰੱਖਦਾ ਸੀ, ਪਰ ਜਿਸ ਦਿਨ ਉਹਨੂੰ ਸਾੜ ਕੇ ਸਵਾਹ ਕੀਤਾ ਉਸ ਦਿਨ ਨਾ ਜਾਦੂ ਚੱਲਿਆ, ਨਾ ਛੜੀ ਚੱਲੀ, ਨਾ ਵੈਦਗਿਰੀ, ਨਾ ਦਵਾ, ਨਾ ਬੂਟੀ, ਨਾ ਗਿਆਨ, ਨਾ ਮਤ, ਨਾ ਵਿਚਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਤਮਤ ਸਿਧਾਂਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ, ਮਾਂ ਤੂੰ ਬਹੁਤ ਸਿਆਣੀ ਹੈ, ਕਰਤੇ ਪੁਰਖ ਫਲ ਵਰਦਾਤੇ ਵਿਦਾਤੇ ਦੀ ਰਜਾ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। ਜਿਹੜੀ ਚੀਜ਼ ਨਹੀਂ ਹੋਣ ਵਾਲੀ ਹੁੰਦੀ ਉਹ ਕਾਲ ਪੁਰਖ ਵਾਹਿਗੁਰੂ ਜੀ ਪੈਦਾ ਹੀ ਨਹੀਂ ਕਰਦੇ।
ਸਾਚੀ ਸ੍ਰੀ ਨਾਨਕ ਕੀ ਗਾਦੀ, ਸੰਗਤ ਵਿਕਾਸ ਦੀ ਆਬਾਦੀ।
ਵੱਡੇ ਵੱਡੇ ਅਕਲ ਮਤ ਬੁੱਧ ਵਾਲੇ ਜ਼ੋਰ ਨਾਲ ਜਿਉਣਾ ਚਾਹੁੰਦੇ ਨੇ, ਕਈ ਜ਼ੋਰ ਨਾਲ ਮਰਨਾ ਚਾਹੁੰਦੇ ਨੇ, ਕਈ ਜ਼ੋਰ ਨਾਲ ਤਾਣ ਲਾ ਕੇ ਬੜਾ ਕੁਝ ਕਰਨਾ ਚਾਹੁੰਦੇ ਹਨ। ਇਹ ਜਗਤ ਗੁਰੂ ਬਾਬਾ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਗੱਦੀ ਹੈ। ਇਹ ਗੁਰਗੱਦੀ ਵੀ ਕੋਈ ਛੋਟੀ ਗੱਦੀ ਨਹੀਂ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਹੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਸਾਡੀ ਨਿਗਾਹ ਚ ਅਸੀਂ ਬਹੁਤੇ ਸਿਆਣੇ ਕਹਿ ਸਕਦੇ ਹਾਂ ਵੀ ਮਹਿਤਾ ਕਲਿਆਣ ਦਾਸ ਦਾ ਪੁੱਤਰ ਸੀ, ਪਰ ਮਹਾਨ ਲੋਕ ਕਹਿੰਦੇ ਨੇ ਨਹੀਂ, ਆਪ ਨਾਰਾਇਣ ਕਲਾ ਧਾਰ ਪਰਵਰਿਓ। ਆਪ ਨਾਰਾਇਣ ਕਾਲ ਪੁਰਖ ਵਾਹਿਗੁਰੂ ਖੁਦ ਹੀ ਆ ਗਏ ਆਪ। ਉਹ ਤਾਂ ਇੱਕ ਦੁਨੀਆਦਾਰੀ ਦਾ ਨਰ ਨਾਰਾਇਣੀ ਦੇਹ ਧਾਰਨ ਕੀਤੀ, ਸੰਸਾਰੀ ਤਨ ਬਦਨ ਧਾਰਨ ਕੀਤਾ, ਲੋਕਾਚਾਰੀ ਤੌਰ ਤੇ ਅਵਤਾਰ ਧਾਰਨ ਕੀਤਾ, ਮਾਤਾ ਪਿਤਾ ਮਹਿਤਾ ਕਲਿਆਣ ਦਾਸ ਜੀ ਪਰਮ ਪੂਜਨੀਕ ਮਾਤਾ ਤ੍ਰਿਪਤਾ ਜੀ ਬਣੇ। ਇਹ ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਨਿਰੰਕਾਰ ਦੀ ਗੱਦੀ ਹੈ। ਨਿਰੰਕ ਪਹਿਲਾਂ ਬ੍ਰਹਮਾ ਜੀ, ਮਾਫ ਕਰਨਾ ਵਿਸ਼ਨੂੰ ਜੀ, ਸ਼ਿਵ ਜੀ ਆਦਿਕ ਦੇ ਅਵਤਾਰ ਮੰਨੇ ਗਏ ਨੇ। ਕੋਈ ਮੱਛ ਕੱਛ ਬਰਾਹ ਦੇ ਅਵਤਾਰ, ਕੋਈ ਨਿਤ ਅਵਤਾਰ, ਕੋਈ ਨਿਮਿਤ ਅਵਤਾਰ, ਅੰਸਾ ਅਵਤਾਰ, ਅਵੇਸ਼ਾ ਅਵਤਾਰ, ਕਲਾ ਅਵਤਾਰ, 14-16 ਕਲਾ ਸੰਪੂਰਨ ਅਵਤਾਰ ਹੋਏ। ਪਰ ਜਿਹੜੇ ਅਵਤਾਰ ਕੋਲ ਅਨੰਤ ਕਲਾ ਹੋਣ ਉਹ ਕੇਵਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ, ਮਾਂ ਮੈਂ ਤੈਨੂੰ ਐਸੇ ਗੁਰੂ ਨਾਨਕ ਗੁਰਗੱਦੀ ਦਾ ਵਾਰਸ ਵਿਖਾਈ ਦੇ ਰਿਹਾ, ਮੈਂ ਉਸੇ ਗੁਰਗੱਦੀ ਤੇ ਬੈਠਾ, ਪਰ ਮੇਰੇ ਸਾਹਮਣੇ ਜਦੋਂ ਤੂੰ ਇੱਦਾਂ ਦੇ ਸਵਾਲ ਕਰਦੀ ਹੈ, ਸ਼ੰਕਾ ਕਰਦੀ ਹੈ, ਮੈਨੂੰ ਸਤਿਗੁਰੂ ਨਾਨਕ ਮਹਾਰਾਜ ਜੀ ਦੀ ਗੁਰਗੱਦੀ ਚੇਤੇ ਆ ਰਹੀ ਹੈ, ਮੈਂ ਕੁਝ ਕਹਿਣਾ ਚਾਹੁੰਦਾ ਵਾਂ, ਆਪ ਜੀ ਕਿਰਪਾ ਕਰੋ।
ਅਬ ਚਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸਵਾਈ, ਸਾਚੀ ਸ੍ਰੀ ਨਾਨਕ ਕੀ ਗਾਦੀ। ਅਬ ਚਲ ਨੀਵ ਐ ਗੁਰ ਕੇਰੀ, ਰਹਿ ਸਦਾ ਦਿੜ ਸੁਖਦ ਬਡੇਰੇ।
ਦੁਨੀਆਂ ਦੇ ਅੰਦਰ ਬੇਅੰਤ ਗੱਦੀਆਂ ਚੱਲਦੀਆਂ ਹੁੰਦੀਆਂ ਹੋਣੀਆਂ, ਕੋਈ ਸਤਯੁਗ ਚ, ਤ੍ਰੇਤੇ ਦੁਆਪਰ ਕਲ ਯੁਗ ਵਿਚ ਵੀ ਹੋਣੀਆਂ, ਪਰ ਗੁਰੂ ਨਾਨਕ ਮਹਾਰਾਜ ਜੀ ਦੀ ਗੁਰਗੱਦੀ ਅਟਲ ਗੱਦੀ ਕਿਉਂ ਹੈ? ਇਹ ਜੁਗੋ ਜੁਗ ਅਟਲ ਕਿਉਂ ਹੈ? ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਿਰੰਕਾਰ ਜੋਤ ਸਰੂਪ ਨੇ ਹੀ ਗੁਰੂ ਨਾਨਕ ਨੂੰ ਗੁਰੂ ਥਾਪਿਆ। ਕੋਈ ਵੀ ਗੁਰੂ ਨਾਨਕ ਮਹਾਰਾਜ ਜੀ ਦਾ ਗੁਰੂ ਕਹਿ ਸਕਦਾ ਵੀ ਦੇਹਧਾਰੀ ਗੁਰੂ ਹੈ? ਕ੍ਰਿਸ਼ਨ ਜੀ ਦਾ ਗੁਰੂ ਸੰਦੀਪਨ ਹੈ, ਰਾਮ ਜੀ ਦਾ ਗੁਰੂ ਵਸ਼ਿਸ਼ਟ ਹੈ। ਛੋਟੇ ਵੱਡੇ ਸਾਰੇ ਅਵਤਾਰਾਂ ਗੁਰੂਆਂ ਦੇ ਗੁਰੂ ਹੋਏ ਨੇ, ਪਰ ਗੁਰੂ ਨਾਨਕ ਮਹਾਰਾਜ ਜੀ ਦਾ ਗੁਰੂ ਬਣਨ ਦੀ ਕੋਸ਼ਿਸ਼ ਕੀਤੀ। ਗੋਪਾਲ ਪਾਂਧੇ ਨੇ ਸਤਿਗੁਰੂ ਕਹਿੰਦੇ, ਪਾਂਧਾ ਜੀ ਬੱਚਾ ਜ਼ਰੂਰ ਹਾਂ ਮੈਂ, ਪਰ ਮੈਨੂੰ ਜਿਹੜੀ ਤੁਸੀਂ ਵਿਦਿਆ ਪੜਾਉਣੀ ਚਾਹੁੰਦੇ ਹੋ, ਮੈਨੂੰ ਕਿਰਪਾ ਕਰਿਓ, ਮੈਨੂੰ ਦੱਸੋ ਕੀ ਪੜਾਉਣਾ ਚਾਹੁੰਦੇ ਹੋ? ਕਹਿੰਦੇ ਪੁੱਤ ਪੜ ਸਾ। ਅੱਗੇ ਪਹਿਲਾਂ ਪੜ੍ਹਾਈ ਹੁੰਦੀ ਸੀ, ਸਾ ਮੁਕਤਾ ਸਾ, ਸੱਸੇ ਨੂੰ ਕੰਨਾ ਸਾ, ਸੱਸੇ ਨੂੰ ਔਕੜ ਸੂ, ਸੱਸੇ ਨੂੰ ਦੁਲੈ ਕੜ ਸੂ, ਮੁਹਾਰ ਨੀ ਪੜਾਉਂਦੇ ਸੀ, ਸਾ ਤੋਂ ਆਰੰਭ ਕਰਨ ਦੇ। ਮੈਨੂੰ ਦੱਸ ਵੀ ਸਾ ਦਾ ਮਤਲਬ ਕੀ ਹੁੰਦਾ? ਜਿਹੜਾ ਅੱਖਰ, ਜਿਹੜੀ ਵਿਦਿਆ ਮੈਨੂੰ ਪੜਾਉਣਾ ਚਾਹੁੰਦੇ ਉਹਦਾ ਮਤਲਬ ਹੈਗਾ? ਕੋਈ ਕਹਿੰਦੇ ਨਾਨਕ ਤੂੰ ਬੱਚਾ ਹੈ, ਉਹ ਕਦੇ ਵਿਦਿਆ ਦਾ ਤੈਨੂੰ ਪ੍ਰਸ਼ਨ ਨਹੀਂ ਕਰੀਦਾ, ਵਿਦਿਆ ਗੁਰੂ ਅੱਗੇ ਕਦੇ ਤਰਕ ਨਹੀਂ ਕਰੀਦਾ, ਸਵਾਲ ਨਹੀਂ ਪੁੱਛੀਦਾ। ਕਹਿੰਦੇ ਪੁੱਛ, ਮੈਂ ਇਸ ਲਈ ਕਿਹਾ ਵੀ ਤੁਹਾਡੀ ਪੜ੍ਹਾਈ ਮੈਨੂੰ ਕੰਮ ਆਊਗੀ, ਜੇ ਤੁਹਾਡੀ ਪੜ੍ਹਾਈ ਮੈਨੂੰ ਜ਼ਿੰਦਗੀ 'ਚ ਕੰਮ ਆਊਗੀ। ਜੇ ਮੈਂ ਸਵਾਲ ਕਰਕੇ ਪੁੱਛ ਲਿਆ ਵੀ ਦਾਦਾ ਜੀ, ਪੰਡਾ ਜੀ, ਮਹਾਰਾਜ, ਵਿਦਾ ਅਰਥ ਕੀ ਆ ਸਾ ਦਾ? ਕਹਿੰਦੇ ਸਾ ਦਾ ਕੋਈ ਅਰਥ ਨਹੀਂ ਹੁੰਦਾ। ਸਤਿਗੁਰੂ ਕਹਿੰਦੇ, ਜਿਹੜੇ ਅੱਖਰ ਦਾ ਅਰਥ ਕੋਈ ਨਹੀਂ ਹੁੰਦਾ, ਫਿਰ ਮੈਨੂੰ ਇਹ ਪੜ੍ਹਾਉਣੇ ਆ ਇਹ? ਜਿਹੜੀ ਗੱਲ ਦਾ ਕੋਈ ਮਤਲਬ ਬਣਦਾ ਹੋਵੇ, ਕੋਈ ਅਰਥ ਬਣਦਾ ਹੋਵੇ, ਕਿਰਪਾ ਕਰ ਦਾਦਾ ਜੀ ਮੈਨੂੰ ਉਹ ਪੜ੍ਹਾਈ ਕਰਾ। ਫਿਰ ਸਤਿਗੁਰੂ ਕਹਿੰਦੇ, ਸੱਸਾ ਸ੍ਰਿਸ਼ਟ ਸੋਏ ਜਿਨ ਸਾਜੀ, ਸਤਿਗੁਰੂ ਜੀ ਦੇ ਦਰਗਾਹੀ ਇਲਾਹੀ ਫਰਮਾਨ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ, ਮਾਂ ਮੈਂ ਜਿਹੜੇ ਗੁਰੂ ਨਾਨਕ ਦੀ ਗੁਰਗੱਦੀ ਅਬਚਲ ਨੀਵ ਰੱਖੀ ਹੈ, ਅਬਚਲ ਮਾਨੇ ਹੁੰਦਾ ਚੱਲ ਮਾਨੇ ਹੁੰਦਾ ਚਲਾਏਮਾਨ, ਜਿਹੜੀ ਗੱਦੀ ਦੁਨੀਆਂ ਰਹਿੰਦੀ ਤੱਕ, ਜਿੰਨਾ ਚਿਰ ਤੱਕ ਇਹ ਸ੍ਰਿਸ਼ਟੀ ਅਰਬਦ ਨਰਬ ਧੁੰਦੂ ਕਾਰਾ ਨਹੀਂ ਜੇ ਬਣਦਾ, ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਜੁਗੋ ਜੁਗ ਟਲ ਰਹੂਗੀ। ਸਤ ਸ੍ਰੀ ਅਕਾਲ। ਹਜ਼ੂਰ ਪਾਤਸ਼ਾਹ ਜੀ ਦੇ ਪਾਵਨ ਬਚਨ। ਮਾਂ ਤਾਂ ਮਮਤਾ ਦੀ ਮਾਰੀ ਬੜਾ ਕੁਝ ਕਹਿ ਸਕਦੀ ਸੀ, ਪਰ ਸੁਣੀ ਗਏ ਮਾਤਾ ਜੀ ਸਰੋਤੇ ਵੀ ਉਨੇ ਉੱਚੇ ਸੁੱਚੇ ਹਨ ਜਿੰਨੇ ਵਕਤੇ ਨੇ। ਆਪਣੇ ਪੁੱਤਰ ਨੂੰ ਵਕਤੇ ਦੇ ਰੂਪ ਵਿੱਚ ਧਿਆਨ ਪੂਰਵਕ ਸੁਣ ਲੱਗ ਗਏ, ਹੱਥ ਜੋੜ ਕੇ ਬੈਠੇ ਲੱਗ ਗਏ। ਮੇਰਾ ਪੁੱਤਰ ਗੁਰੂ ਮੈਨੂੰ ਬ੍ਰਹਮ ਦੀ ਵਿਚਾਰ ਸੁਣਾ ਰਿਹਾ, ਬ੍ਰਹਮ ਦੀ, ਇਹ ਬ੍ਰਹਮ ਦੀ ਵਿਚਾਰ। ਮਾਤਾ ਗੁਰੂ ਨਾਨਕ ਦੀ ਗੁਰਗੱਦੀ ਟਲ ਹੈ, ਸਦਾ ਰਹਿਣ ਵਾਲੀ ਹੈ, ਇਹਨੂੰ ਦੁਨੀਆਂ ਦੀ ਕੋਈ ਤਾਕਤ ਸ਼ਕਤੀ ਨਹੀਂ ਜਿਹੜੀ ਉਖਾੜ ਸਕਦੀ ਹੋਵੇ। ਇਹ ਗੁਰਗੱਦੀ ਦੇ ਬਾਬਤ ਇਹਨੂੰ ਐਵੇਂ ਭੁਲੇਖਾ ਪੈ ਗਿਆ ਵੀ ਗੱਦੀ ਤੇ ਬੈਠੂ ਕੌਣ, ਗੱਦੀ ਦਾ ਵਾਰਸ ਕੌਣ ਹੋਊਗਾ, ਇੱਥੇ ਤੂੰ ਵਿਆਹ ਸ਼ਾਦੀ ਪੁੱਤ ਕਰਾਈ ਕੋਈ ਨਹੀਂ, ਤੇਰਾ ਅੱਗੇ ਸੰਤਾਨ ਦਾ ਬੱਚਾ ਵੀ ਕੋਈ ਨਹੀਂ, ਮੈਨੂੰ ਇਹ ਚਿੰਤਾ ਵੱਡ ਵੱਡ ਖਾ ਰਹੀ ਹੈ। ਚਿੰਤਾ ਜਿਹਦੀ ਗੱਦੀ ਹੈ ਗੁਰੂ ਨਾਨਕ ਸਾਹਿਬ ਦੀ ਹੈ, ਉਹਨਾਂ ਨੂੰ ਹੈ, ਇਸ ਲਈ ਆਪ ਭਰਮ ਨਾ ਕਰੋ।
ਤੋ ਮਮ ਮਾਤ ਨਾਇਮ ਮਨ ਆਵੇ, ਸਮ ਅਪਰਨ ਕੋ ਮੋਹ ਉਪਾਵੇ।
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ, ਜਦੋਂ ਕਹਿਤਾ ਤੂੰ ਹੋਰਾਂ ਮਾਵਾਂ ਵਾਂਗ ਹੀ ਮੋਹ ਵਿੱਚ ਗ੍ਰਸਤ ਹੋ ਗਈ, ਤੈਨੂੰ ਮਾਣ ਹੋਣਾ ਚਾਹੀਦਾ ਸੀ ਮੈਂ ਗੁਰੂ ਹਰਕ੍ਰਿਸ਼ਨ ਗੁਰੂ ਦੀ ਮਾਂ ਵਾਂ, ਤੂੰ ਤਾਂ ਛੋਟੀਆਂ ਛੋਟੀਆਂ ਮਾਤਾਵਾਂ ਵਾਂਗ ਹੰਝੂ ਕੇਲ ਲੱਗ ਪਈਆਂ, ਜਜ਼ਬਾਤ ਵਿੱਚ ਆ ਗਈ, ਇਹੋ ਜਿਹਾ ਵਿਰਾਗ, ਤੈਨੂੰ ਫਕਰ ਹੋਣਾ ਚਾਹੀਦਾ ਸੀ ਵੀ ਮੈਂ ਗੁਰੂ ਨਾਨਕ ਦੀ ਗੁਰਗੱਦੀ ਤੇ ਬੈਠੇ ਪੁੱਤਰ ਦੀ ਮਾਂ ਵਾਂ।
ਪ੍ਰਭ ਮਰਜ਼ੀ ਮੈਂ ਰੋ ਨਿਤ ਰਾਜ਼ੇ, ਜਗ ਰਚਨਾ ਜਾਨੋ ਅਬ ਪਾਜੇ।
ਇੱਕ ਮੇਰੀ ਬੇਨਤੀ ਆ ਮਾਂ, ਪ੍ਰਭ ਮਰਜ਼ੀ ਮੈਂ ਰੋ ਨਿਤ ਰਾਜੀ, ਰਜਾ ਵਿੱਚ ਰਿਹਾ ਕਰ, ਤੂੰ ਛੱਡ ਦੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ, ਕੋਈ ਗੱਲ ਨਹੀਂ, ਅੱਜ ਕੱਲ ਭਲਕੇ ਤੰਦਰੁਸਤ ਹੋਵਾਂ ਨਾ ਹੋਵਾਂ, ਤੂੰ ਰੱਬ ਦੀ ਰਜਾ ਵਿੱਚ ਰਹਿਣ ਦੀ ਆਦਤ ਪਾ, ਸਗੋਂ ਹੋਰਾਂ ਨੂੰ ਵੀ ਦੱਸਿਆ ਕਰ। ਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ, ਇਹ ਜਿਵੇਂ ਉਹਨੇ ਬਣਾਈ ਹੈ ਉਵੇਂ ਉਹਦਾ ਆਉਣਾ ਤੇ ਜਾਣਾ ਬਣਿਆ ਹੋਇਆ ਹੈ।
ਫਿਰ ਨਾ ਰਹੇ ਨਿਤ ਬਿਨ ਸੰਹਾਰੇ, ਇਸ ਮੈਂ ਪ੍ਰੀਤ ਸਮਤ ਨਾ ਧਾਰੇ।
ਸ੍ਰੇਸ਼ਟ ਮਤ ਦੇ ਧਾਰਨੀ ਨੇ ਉਹ ਕਾਲ ਪੁਰਖ ਵਾਹਿਗੁਰੂ ਜੀ ਦੀ ਇਸ ਰਚਨਾ ਨੂੰ ਬਿਨ ਸੰਹਾਰ ਜਾਣਦੇ ਨੇ, ਉਹ ਨਹੀਂ ਕਦੇ ਤਰਕ ਕਰਦੇ, ਨਹੀਂ ਦਲੀਲ ਕਰਦੇ ਵੀ ਇਹ ਕਿਉਂ ਹੋ ਰਿਹਾ, ਨਹੀਂ ਹੋਣਾ ਚਾਹੀਦਾ ਸੀ। ਇਸ ਲਈ ਮਾਂ ਮੇਰੀ ਬੇਨਤੀ ਹੈ ਰਜਾ ਵਿੱਚ ਰਹਿ, ਇਹ ਜਿਹੜੀ ਚੀਜ਼ ਜੱਗ ਰਚਨਾ ਝੂਠੀ ਹੈ ਕਿਉਂਕਿ ਬਿਨ ਸੰਹਾਰ ਹੈ, ਆਪ ਜੀ ਐਸਾ ਧਿਆਨ ਦਿਓ। ਮਾਂ ਮੇਰੀ ਬੇਨਤੀ ਹੈ, ਮੈਂ ਚੰਦ ਸ਼ਬਦਾਂ ਚ ਨਹੀਂ ਸੀ ਬੋਲਣਾ ਚਾਹੁੰਦਾ, ਪਰ ਤੂੰ ਮੈਨੂੰ ਮਜਬੂਰ ਕਰ ਦਿੱਤਾ, ਮੈਂ ਤੇਰੇ ਚਰਨਾਂ ਚੋਂ ਬੇਨਤੀ ਆਖ ਰਿਹਾ ਹਾਂ।
ਹਰ ਚੰਦੋਰੀ ਜਿਮ ਕੰਨ ਛਾਇਓ, ਸੁਪਨੋ ਜਿਮ ਬਾਜ਼ੀਗਰ ਮਾਇਆ।
ਹਜ਼ੂਰ ਕਹਿੰਦੇ ਹਰ ਚੰਦੋਰੀ ਇੱਕ ਕਾਲਪਨਿਕ ਥਾਂ ਆਕਾਸ਼ ਵਿੱਚ ਮੰਨੀ ਹੋਈ ਆ ਹਰ ਚੰਦੋਰੀ, ਇਹਨੂੰ ਗੰਧਰਵ ਨਗਰੀ ਕਹਿੰਦੇ ਨੇ। ਜਿੰਨੇ ਸਨਾਤਨੀ ਮਤ ਦੇ ਲੋਕ ਉਹਨਾਂ ਦੇ ਗ੍ਰੰਥਾਂ ਵਾਲਿਆਂ ਨੇ ਜ਼ਿਕਰ ਕਰ ਦਿੱਤਾ ਹੈ ਕਿ ਇੱਕ ਆਕਾਸ਼ ਵਿੱਚ ਇੱਕ ਲਟਕਦੀ ਗੰਧਰਵ ਨਗਰੀ ਹੈ, ਇਹ ਮਨੋਨੀਤ ਨੇ, ਕਾਲਪਨਿਕ ਚੀਜ਼ਾਂ ਹਨ ਇਹ। ਸਤਿਗੁਰੂ ਕਹਿੰਦੇ ਮਾਂ ਅਗਲੀ ਬੇਨਤੀ ਸੁਣ, ਕਿਤੇ ਬੱਦਲ ਦੀ ਸਾਹ ਵੇਖੀ ਹੈ ਕਿੰਨਾ ਕੁ ਚਿਰ ਟਿਕਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਕਾਹੂ ਦਸਾ ਕੇ ਪਵਨ ਕੇ ਗਵਨ ਕੇ ਬਰਖਾ ਹੈ, ਕਾਹੂ ਦਸਾ ਕੇ ਪਵਨ ਕੇ ਗਵਨ ਕੇ ਬਾਦਰ ਬਲਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਕੋਈ ਹਵਾ ਦਾ ਰੁੱਖ ਚੱਲਦਾ, ਕਿਧਰੋਂ ਬੱਦਲ ਆ ਜਾਂਦਾ, ਕਿਧਰੋਂ ਹਵਾ ਦਾ ਬੁੱਲ ਆਇਆ ਬੱਦਲ ਉੱਡ ਜਾਂਦਾ, ਪਤਾ ਨਹੀਂ ਚੱਲਦਾ ਕਿੱਧਰ ਚੱਲੇ, ਇਉਂ ਬਾਦਰ ਕੀ ਛਾਇ। ਹਜ਼ੂਰ ਕਹਿੰਦੇ ਮਾਂ ਹਰ ਚੰਦੌਰੀ ਗੰਧਰਵ ਨਗਰੀ ਵਾਂਗ, ਜਿਹੜੀ ਕਾਲਪਨਿਕ ਹੈ, ਬੱਦਲ ਦੀ ਹੋਵੇ ਛਾਂ, ਜਿਉਂ ਸੁਪਨਾ ਰੇਖਣਾ, ਇਹ ਵੀ ਸਥਿਰ ਨਹੀਂ ਹੁੰਦੇ, ਪੱਕੀਆਂ ਗੱਲਾਂ ਨਹੀਂ। ਮਾਂ ਮੇਰੀ ਬੇਨਤੀ ਸੁਣ, ਇੱਕ ਬਾਜ਼ੀਗਰ ਦੀ ਕਲਾਕਾਰ ਦੀ ਪੇਖਣਾ ਹੁੰਦਾ, ਕਲਾਕਾਰ ਵੱਲੋਂ ਕੀਤਾ ਹੋਇਆ ਕੁਝ ਐਸਾ ਤਮਾਸ਼ਾ ਜਿਹਨੂੰ ਵੇਖ ਕੇ ਦੁਨੀਆਂ ਅਸ਼ਸ ਕਰ ਉੱਠੇ, ਐਂਟਰਟੇਨਮੈਂਟ ਕਰੇ, ਮਨੋਰੰਜਨ ਕਰੇ, ਇਹ ਚਾਰ ਪ੍ਰਮਾਣ ਦਿੱਤੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਹਜ਼ੂਰ ਕਹਿੰਦੇ ਸਥਿਰ ਨਹੀਂ ਰਹਿੰਦੇ ਮਾਂ, ਇਹ ਪੱਕੀਆਂ ਗੱਲਾਂ ਨਹੀਂ ਹਨ।
ਇਹਨੇ ਸੱਚ ਲਖ ਕਰ ਦ੍ਰਿੜ ਗਏ, ਕਹਾਂ ਸੁਪਰਾਨੀ ਨਿਸ਼ਚਲ ਰਹੇ।
ਮਾਂ ਆਪਾਂ ਜੇ ਇਹਨਾਂ ਚਾਰੇ ਗੱਲਾਂ ਨੂੰ ਕੋਈ ਸੱਚ ਮੰਨ ਬੈਠੇ ਵੀ ਬਾਕੀ ਸੱਚੀਆਂ ਹੁੰਦੀਆਂ ਹਨ ਤਾਂ ਸਮਝੋ ਵੀ ਇਸ ਤੋਂ ਮਹਾਂ ਅਗਿਆਨੀ ਮੂਰਖ ਦੇ ਸ਼ਬਦ ਇੱਥੇ ਮੂਰਖ ਮਾਨੇ ਅਗਿਆਨੀ ਉਹ ਸਹਿ ਸਮਝਦਾਰ ਨਾ ਹੋਵੇ ਉਹ ਇਹ ਗੱਲ ਤੋਂ ਅਣਜਾਣਾ ਹੋਵੇ ਉਹਨੂੰ ਨਹੀਂ ਪਤਾ ਵੀ ਇਹ ਚੀਜ਼ਾਂ ਝੂਠੀਆਂ ਹੀ ਹਨ
ਬਿਨ ਸਹਿ ਕੋ ਆਗੈ ਕੋ ਪਛੈ ਇਸਮੈਂ ਮੂਰਖ ਥਿਰਤਾ ਮਾਚੈ
ਅਗਾਂਹ ਪਿਛਾਂ ਸਾਰੀਆਂ ਚੀਜ਼ਾਂ ਕੋਈ ਪਹਿਲਾਂ ਕੋਈ ਅੱਗੋਂ ਪਿੱਛੋਂ ਜੋ ਉਪਜਿਓ ਕਦੋਂ ਵਿਨਸ ਜਾਣਾ ਉਹਨੇ ਪਤਾ ਨਹੀਂ ਮਹਾਰਾਜ ਕਹਿੰਦੇ ਕੋਈ ਵਿਅਕਤੀ ਨਾ ਤਾਂ ਕੋਈ ਜਨਮ ਤੋਂ ਬਾਅਦ ਤਸੱਲੀ ਕਿਸੇ ਦੀ ਗਰੰਟੀ ਕਿੰਨੇ ਵਰੇ ਕਿੰਨੇ ਛਿੰਨ ਪਲ ਰਹਿਣਾ ਨਾ ਪੱਕੀ ਉਮਰ ਚ ਨਾ ਵਡੇਪੇ ਚ ਕਿਸੇ ਉਮਰ ਦਾ ਕੋਈ ਹਿਸਾਬ ਨਹੀਂ ਹੈਗਾ ਮਹਾਰਾਜ ਕਹਿੰਦੇ ਨੈ ਬਾਰਕ ਨੈ ਜੋਬਨੈ ਨੈ ਬਿਰਦੀ ਕਸ਼ ਬੰਧ ਉਹ ਬੇਰਾ ਨੈ ਬੂਝੀ ਹੈ ਜੋ ਆਏ ਪਰ ਜਮ ਫੰਦ ਮਾਂ ਇਹ ਕੋਈ ਭੁਲੇਖੇ ਵਿੱਚ ਨਾ ਰਹੋ ਆਪ ਜੀ ਇਹ ਕੋਈ ਪਤਾ ਨਹੀਂ ਅੱਗੇ ਪਾਛੇ ਕਿਸੇ ਨੇ ਕਦੋਂ ਕਿਸੇ ਨੇ ਅਗਾਂਹ ਪਿਛਾਂ ਆਪਣੀ ਸਮੇਂ ਅਨੁਸਾਰ ਰਵਾਨਾ ਹੋ ਜਾਣਾ ਕੋਈ ਦੁਨੀਆਂ ਵਿੱਚ ਰਹਿਣ ਵਾਲੀ ਐਸੀ ਕਲਾ ਨਹੀਂ ਕੋਈ ਸ਼ਕਤੀ ਨਹੀਂ ਜਿਹੜੀ ਕਿਸੇ ਨੂੰ ਮੌਤ ਤੋਂ ਬਚਾ ਸਕਦੀ ਹੋਵੇ
ਚਲਿਓ ਜਾਤ ਜਿਮ ਨਦੀ ਪਰਵਾਓ ਭਰਿਓ ਰਹਿ ਦਿਖਿਅਤ ਬਿਕਤਾਓ
ਹਜ਼ੂਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਹ ਬੇਨਤੀ ਕਹਿ ਰਹੇ ਨੇ ਮਾਤਾ ਜੀ ਦੇ ਚਰਨਾਂ ਚ ਆਪਣੇ ਪਰਮ ਪੂਜਨੀਕ ਮਾਤਾ ਜੀ ਨੂੰ ਕਹਿ ਰਹੇ ਨੇ ਮਾਂ ਇਹ ਸਾਰੀਆਂ ਵਿਚਾਰਾਂ ਮੈਂ ਤੈਨੂੰ ਇਸ ਲਈ ਕਹਿ ਰਿਹਾ ਕਿ ਇੱਥੇ ਸਰੋਤੇ ਸਿੱਖ ਵੀ ਬਹੁਤ ਨੇ ਇਹ ਬਚਨ ਤੁਸੀਂ ਹੋਰ ਨੂੰ ਵੀ ਜਾ ਕੇ ਦੱਸਣਾ ਨਦੀ ਦਾ ਵਾਹ ਪ੍ਰਵਾਹ ਵੇਖਿਆ ਪਾਣੀ ਦਾ ਵਹਿਣ ਜਿੰਨਾ ਚਿਰ ਉਹ ਚੱਲਦੀ ਹੈ ਨਦੀ ਵੱਜਦੀ ਹੈ ਉਹਦੇ ਚ ਪਾਣੀ ਦਾ ਪ੍ਰਵਾਹ ਹਮੇਸ਼ਾ ਚੱਲਦਾ ਰਹਿੰਦਾ ਜਿਹੜਾ ਪਾਣੀ ਇੱਕ ਵਾਰੀ ਲੰਘ ਗਿਆ ਮੁੜ ਕੇ ਪਿਛਾਂ ਵਾਪਸ ਨਹੀਂ ਜੇ ਆਉਂਦਾ
ਉਪਜਨ ਬਿਨ ਸੰਕਾਰ ਹਮੇਸ਼ ਸਭ ਕੋ ਸੀਸ ਠੱਟੀ ਜਗਤੇਸ਼
ਜਨਮ ਤੇ ਮਰਨ ਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਅੰਦਰ ਇਹ ਪਹਿਲਾ ਨਿਯਮ ਬਣਾਇਆ ਹੋਇਆ ਇਸ ਸੰਸਾਰ ਅੰਦਰ ਜਨਮ ਤੇ ਮਰਨ ਕਰਤੇ ਪੁਰਖ ਵਾਹਿਗੁਰੂ ਜੀ ਦੀ ਆਪਣੀ ਕਾਰ ਹੈ ਸਾਰੇ ਸੰਸਾਰ ਨੂੰ ਕਾਰ ਹੀ ਲਾਇਆ ਹੋਇਆ ਸਾਰਾ ਸੰਸਾਰ ਲੱਗਿਆ ਹੋਇਆ ਕਾਰ ਇਸ ਕਾਰਜ ਵਿੱਚ ਕੋਈ ਵਿਅਕਤੀ ਆਪਣੀ ਮਨ ਮਰਜ਼ੀ ਨਹੀਂ ਜੇ ਕਰ ਸਕਦਾ ਤੇ ਨਾ ਕਿਸੇ ਦੀ ਹਿੰਮਤ ਹੈਗੀ ਨਾ ਕੋਈ ਦਾਵਾ ਦੁਸ਼ਹਿਰਾ ਕਰ ਸਕਦਾ
ਇਮ ਵਿਚਾਰ ਕਰ ਧੀਰਜ ਧਾਰੋ ਪ੍ਰਭੂ ਕਿਰਤ ਸਮਸ਼ੋਕ ਨਿਵਾਰੋ
ਮੇਰੀ ਬੇਨਤੀ ਆ ਮਾਂ ਇਹ ਕਾਲ ਪੁਰਖ ਵਾਹਿਗੁਰੂ ਜੀ ਦੇ ਸੱਚ ਹੁਕਮ ਨੂੰ ਸੱਚ ਕਰਕੇ ਮੰਨੋ ਇਹਨੂੰ ਆਪ ਵੀ ਸਮਝਣ ਦਾ ਯਤਨ ਕਰੋ ਮਨ ਵਿੱਚ ਫਿਰ ਐਸੇ ਖਿਆਲ ਨਾ ਲਿਆਓ ਜਾਂ ਆਪ ਜੀ ਇਹ ਸਮਝ ਦੁਆਰਾ ਹਿਰਦੇ ਵਸਾ ਲਓਗੇ ਤੁਹਾਨੂੰ ਜਿਹੜੀ ਧੀਰਜਤਾ ਦੂਰ ਹੋਈ ਹੈ ਪਰੇਸ਼ਾਨੀ ਹੋ ਰਹੀ ਹੈ ਵੀ ਮੇਰਾ ਪੁੱਤਰ ਗੁਰੂ ਹਰਕ੍ਰਿਸ਼ਨ ਬੜਾ ਦੁਖੀ ਹੈ ਸ਼ਾਇਦ ਤੁਸੀਂ ਵੀ ਸ਼ਾਂਤ ਆਨੰਦ ਵਿੱਚ ਆ ਜਾਓਗੇ
ਪੁੱਤਰ ਕੇ ਬਾਕਨ ਮਾਤਾ ਦੇਖ ਜਲਤ ਤੰਤੇ ਜਲ ਜਾਤਾ
ਮਾਤਾ ਜੀ ਨੇ ਆਪਣੇ ਪੁੱਤਰ ਗੁਰੂ ਜੀ ਦੀ ਰਸਨਾ ਦੇ ਮੁਬਾਰਕ ਬਚਨ ਸੁਣੇ ਅਟਲ ਫਰਮਾਨ ਸੁਣੇ ਸੁਣ ਕੇ ਮਾਤਾ ਜੀ ਭਾਵੇਂ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਰਹੇ ਸਨ
ਦੂਸ਼ਣ ਪਈ ਨਾ ਬੋਲੀ ਫੇਰ ਹੇਰਤ ਸੁਤ ਤਨ ਸੋਚ ਬਡੇਰ
ਚੁੱਪ ਹੋ ਗਏ ਮਾਤਾ ਜੀ ਨੇ ਕੋਈ ਰਸਨਾ ਤੋਂ ਬਚਨ ਨਾ ਗਿਆ ਕਾਫੀ ਦੇਰ ਨੀਵੀ ਪਾਈ ਬੈਠੇ ਰਹੇ ਕੋਈ ਤਰਕ ਨਹੀਂ ਸੀ ਹੁਣ ਸਾਰੇ ਖਿਆਲਾਤ ਦੂਰ ਹੋ ਗਏ ਸ਼ੰਕੇ ਨਿਵਿਰਤ ਹੋ ਚੁੱਕੇ ਹਨ ਮਾਤਾ ਜੀ ਦੇ ਐਸੇ ਸਰੂਪ ਨੂੰ ਵੇਖ ਕੇ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੁਝ ਸਮੇਂ ਲਈ ਹੱਥ ਜੋੜੇ ਮਹਾਰਾਜ ਜੀ ਨੇ ਵੀ ਨੇਤਰ ਬੰਦ ਕੀਤੇ